जो भई कहो कपूरा आयुध धरे तीर वीरता केतक करे रण की चौंक विशाल के नाई इसते वीर परम पद पाए।
वाहिगुरु जी का खालसा वाहिगुरु जी की फतेह। तन तन गुरुदेव जिस संग हर जपे गुर कृपाल जब पए तां अवगुण सब छपे करण कारण कृपा निदान भगत वत्सल अनाथ नाथ जगत गुरु श्री गुरु ग्रंथ साहिब सच्चे पातशाह दे पवित्र पावन चरणा कमलां च संध्या वेले दे सजे हुए दीवाना च हाजरियां भर रही गुरु का खास रूप गुरु खालसा साध संगत वड्डे भाग हन। नेता प्रति गुरु चरणा विच हाजरियां भर के गरीब नवाज सतगुरु गुरु कलगीधर दा पवित्र पावन इतिहास साहिबे कमाल सरबंस दानी सतगुरां दा पवित्र इतिहास गुरु साहिब जी दी पवित्र जीवन कथा बहुत ही प्यार सत्कार श्रद्धा ते भावना नाल आप जी सरवण कर रहे। सब ते उत्तम हर की कथा नाम सुनत दर्द दुख लथा। हरि दी ए कथा सरवण करन दा ए पुन है ए महात्म है। कलगीधर पातशाह जी महाराज जी बैबल पिंड पहुंचे हन। इथे गरीब नवाज पातशाह ने एक पुन आत्मा का उदार किया है। नगर निवासियों ने सतगुरां नूं बेनती की महाराज एक एक सिख साडे घर च भेज दिओ लंगर प्रशादा असीं छकावांगे। सारे सिखां विचों जिहड़े खुले सिख सन जो विवेक दा पहरा नहीं सी रखदे उन्हां सिखां नूं इन्हां संगतां दे घर भेज दित्ता। एक एक सिख नूं एक गरीब सिख दे घर मलागर सिंह नूं भेजिआ। उस गरीब सिख ने घर च कुछ हाजर नहीं सी सुक्कियां पीलूआं सन सुक्के पीलू वो पानी च भेज के भाई मलागर सिंह दे अगे रखते। पर मलागर सिंह ने भी सलोक पढ़ के बड़े प्यार नालों पीलू छक ले। वापस आए कले कले सिख नूं महाराज जी पुछदे हां भाई की छक के आए हो। किसे ने आख्या जी असी तां मकई दी रोटी खा के आए हां। किसे आख्या जी साडे वास्ते तां बाजरे दा प्रशादा बणिया सी। किसे आख्या जी असी तां पूड़े खा के आए हां। किसे आख्या जी खीर खा के आए हां। किसे आख्या दही ते खिचड़ी खा के आए हां। मलागर सिंह नूं पुछया हां मलागर सिंह तू की छकिया। कहिंदा पातशाह ऐसा पदार्थ छक के आया कि सारी जिंदगी च अज तक पहलां कदे नहीं छकिया। नाल दे जिहड़े पिंड निवासी सन कहिंदे जी उन्हें गरीबड़े ने की छकाना सी फाके ते फाका रहिंदा। सतगुरां आख्या सिख नूं बुलाओ। ओनू बुला के पुछया तू मलागर सिंह नूं की छकाया। कहिंदा जी मैं तां सुक्के पीलू छकाए ने पानी च भे के ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਸਤੀ ਦੇ ਸੰਤੋਖੀ ਖਾਏ, ਦੇਣ ਵਾਲੇ ਸਤੀ ਤੇ ਛਕਣ ਵਾਲੇ ਸੰਤੋਖੀ। ਧੰਨ ਨੇ ਗੁਰੂ ਕੇ ਸਿੱਖ। ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ, ਇਥੋਂ ਚੱਲ ਕੇ ਸਤਿਗੁਰੂ ਕੋਟ ਕਪੂਰੇ ਪਹੁੰਚੇ ਹਨ। ਕਪੂਰਾ ਚੌਧਰੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਬੜਾ ਸੋਹਣਾ ਘੋੜਾ ਸ਼ਿੰਗਾਰ ਕੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਇਆ, ਨਾਲ ਕੁਝ ਹੋਰ ਕੀਮਤੀ ਪਦਾਰਥ ਲਿਆਇਆ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋਇਆ। ਕਪੂਰੇ ਨਾਲ ਮਹਾਰਾਜ ਜੀ ਬਚਨ ਬਿਲਾਸ ਕਰ ਰਹੇ ਨੇ, ਕਹਿੰਦੇ ਕਪੂਰਿਆ ਤੂੰ ਬੜੇ ਸੋਹਣੇ ਸ਼ਸਤਰ ਧਾਰਨ ਕੀਤੇ ਨੇ, ਕੀ ਲੜਨਾ ਵੀ ਜਾਣਦਾ, ਜੰਗ ਕਰਨ ਦਾ ਚਾਉ ਵੀ ਹੈ ਤੇਰੇ ਅੰਦਰ ਕੇ ਨਹੀਂ? ਕਪੂਰਾ ਕਹਿੰਦਾ ਪਾਤਸ਼ਾਹ ਲੜਨ ਦਾ ਚਾਉ ਉਹਨਾਂ ਕਾਇਰਾਂ ਵਿਚ ਵੀ ਤੁਸੀਂ ਪੈਦਾ ਕਰ ਸਕਦੇ ਹੋ, ਤੇ ਜੇ ਚਾਹੋ ਤੇ ਵੱਡੇ ਵੱਡੇ ਸੂਰਮਿਆਂ ਨੂੰ ਕਾਇਰ ਵੀ ਬਣਾ ਸਕਦੇ ਹੋ। ਮਹਾਰਾਜ ਜੀ ਕਹਿੰਦੇ ਭਲਾ ਕਪੂਰਾ ਭਲਾ। ਕਪੂਰੇ ਨਾਲ ਜਿਵੇਂ ਮਹਾਰਾਜ ਜੀ ਬਚਨ ਕਰ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀਓ। ਕਿਉਂ ਪਏ ਕਯੋ ਕਪੂਰੇ ਸ੍ਰੀ ਗੁਰੂ ਸਾਤ, ਇਹ ਜਗਨਾਥ ਆਪ ਕੇ ਹਾਥ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਪੂਰਾ ਹੱਥ ਜੋੜ ਕੇ ਕਹਿਣ ਲੱਗਾ, ਜਦੋਂ ਸਤਿਗੁਰਾਂ ਨੇ ਪੁੱਛਿਆ ਨਾ ਕਪੂਰਿਆ ਲੜਨਾ ਵੀ ਜਾਣਦਾ, ਜੇ ਲੜਨਾ ਪਵੇ ਤਾਂ ਲੜੇਗਾ ਵੀ? ਹੱਥ ਜੋੜ ਕੇ ਕਹਿੰਦਾ ਹੈ ਜਗਤ ਨਾਥ ਸਤਿਗੁਰੂ, ਸਭ ਕੁਝ ਤੁਹਾਡੇ ਹੱਥ ਵਿਚ ਹੈ।
ਤੀਰ ਵੀਰ ਕੋ ਪੀਰ ਬਣਾਵੋ, ਤੀਰਨ ਤੇ ਬੋ ਜੁੱਧ ਮਚਾਓ।
ਮਹਾਰਾਜ ਜੀ ਜੇ ਤੁਸੀਂ ਚਾਹੋ ਤੇ ਜਿਹੜੇ ਧੀਰ ਜੀ ਯੋਧੇ ਨੇ ਉਹਨਾਂ ਨੂੰ ਭੀਰੂ ਕਾਇਰ ਬਣਾ ਦਿਓ, ਤੇ ਜੇ ਤੁਸੀਂ ਚਾਹੋ ਤਾਂ ਜਿਹੜੇ ਭੀਰੂ ਕਾਇਰ ਹਨ ਉਹਨਾਂ ਕਾਇਰਾਂ ਨੂੰ ਤੁਸੀਂ ਯੋਧੇ ਬਣਾ ਸਕਦੇ ਹੋ। ਇਹ ਸਭ ਸਮਰੱਥਾ ਹੈ ਕਲਗੀਧਰ ਜੀ ਤੁਹਾਡੇ ਹੱਥ ਵਿਚ, ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਭਲਾ ਕਪੂਰੇ ਭਲਾ ਕਪੂਰੇ, ਬੋਲੇ ਪਾਤਸ਼ਾਹ ਗੁਰਪੂਰੇ।
ਕਪੂਰੇ ਨੇ ਇਸ ਤਰ੍ਹਾਂ ਵਚਨ ਕਿਹਾ ਸਤਿਗੁਰਾਂ ਨੂੰ, ਤੇ ਸਤਿਗੁਰੂ ਜੀ ਕਹਿੰਦੇ ਭਲਾ ਕਪੂਰੇ ਭਲਾ, ਚੰਗਾ ਕਿਹਾ ਭਲਾ ਕਿਹਾ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਦੇ ਬੋਲ ਸੁਣ ਕੇ ਕਪੂਰੇ ਨੂੰ ਸਲਾਹਿਆ ਹੈ।
ਵੈਰ ਅਖੀਰ ਕਰੇ ਕਿਸ ਕੀੜਾ।
ਮਹਾਰਾਜ ਜੀ ਕਹਿੰਦੇ ਕਪੂਰਿਆ ਸ਼ਿਕਾਰ ਵੀ ਖੇਡਦਾ, ਸ਼ਸਤਰ ਧਾਰਨ ਕੀਤੇ ਨੇ, ਇਹਦਾ ਮਤਲਬ ਸ਼ਿਕਾਰ ਵੀ ਖੇਡਦਾ ਹੋਵੇਗਾ, ਤੇ ਜਦੋਂ ਸ਼ਿਕਾਰ ਖੇਡਣ ਜਾਣਾ ਕਾਹਦਾ ਸ਼ਿਕਾਰ ਖੇਡਦਾ ਹੈ?
ਕਿਸ ਦਿਸ਼ ਗਮਨ ਕਰੇ ਬੋ ਫੇਰਾ,
ਕਿਹੜੇ ਪਾਸੇ ਜਾਂਦਾ ਹੁੰਦਾ, ਕਿਹੜੀ ਦਿਸ਼ਾ ਵਾਲੇ ਪਾਸੇ ਕਿਸ ਤਰਫ ਜਾ ਕੇ ਤੂੰ ਬਹੁਤਾ ਫਿਰਦਾ ਹੈ?
ਕਹੇ ਕਪੂਰਾ ਕੂਕਰ ਬਾਜ,
ਕਪੂਰੇ ਨੇ ਦੱਸਿਆ ਆਖਿਆ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਮੈਂ ਸ਼ਿਕਾਰ ਵੀ ਖੇਡਦਾ ਹਾਂ। ਮਹਾਰਾਜ ਮੈਂ ਸ਼ਿਕਾਰੀ ਕੂਕਰ ਕੁੱਤੇ ਰੱਖੇ ਹੋਏ ਨੇ, ਬਾਜ ਰੱਖੇ ਹੋਏ ਨੇ ਸ਼ਿਕਾਰ ਖੇਡਣ ਵਾਸਤੇ।
ਆਖੋ ਮੈਂ ਅਖੇਰ ਕੇ ਸਾਜ,
ਅਖੇਰ ਕਰਨ ਵਾਸਤੇ ਸ਼ਿਕਾਰ ਕਰਨ ਵਾਸਤੇ ਜੋ ਸਮਾਜ ਚਾਹੀਦਾ, ਸ਼ਿਕਾਰੀ ਕੁੱਤੇ ਮੈਂ ਰੱਖੇ ਨੇ, ਚੀਤੇ ਮੈਂ ਰੱਖੇ ਹੋਏ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਜ ਮੇਰੇ ਕੋਲ ਹਨ, ਏਦਾਂ ਸ਼ਿਕਾਰੀ ਜਿਹੜੇ ਮੀਰ ਸ਼ਿਕਾਰੀ ਨੇ ਉਹ ਮੈਂ ਆਪਣੇ ਕੋਲ ਰੱਖੇ ਹੋਏ ਹਨ।
ਕਿਧਰੇ ਜੁਰਲੇ ਆਦਿ ਕਨੇਰੇ,
ਬਾਜਾਂ ਦੀਆਂ ਵੀ ਕਈ ਕਿਸਮਾਂ ਨੇ ਮੇਰੇ ਕੋਲ, ਸ਼ਿਕਰੇ ਹਨ, ਜੁਰਰੇ ਹਨ, ਔਰ ਢੋਕੇ ਹਨ, ਬਾਜਾਂ ਦੀਆਂ ਕਈ ਕਿਸਮਾਂ ਹੁੰਦੀਆਂ। ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭੇ ਨੇ ਬਾਜਾਂ ਦੀਆਂ ਕਈ ਕਿਸਮਾਂ ਵਿਖਾਈਆਂ, ਉਹਨਾਂ ਦੇ ਚਿੱਤਰ ਵੀ ਨਾਲ ਵਿਖਾਏ ਹੋਏ ਨੇ। ਕਹਿਣ ਲੱਗਾ, ਮਹਾਰਾਜ ਜੀ, ਮੇਰੇ ਕੋਲ ਸ਼ਿਕਰੇ ਹਨ, ਜ਼ੁਰਰੇ ਹਨ, ਏਦਾਂ ਦੇ ਬਾਜਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਬਹੁਤ ਸਾਰਾ ਪੈਸਾ ਖਰਚ ਕੇ, ਰੁਪਈਏ ਖਰਚ ਕੇ ਮੈਂ ਇਹ ਵਧੀਆ ਵਧੀਆ ਸ਼ਿਕਾਰ ਖੇਡਣ ਵਾਲੇ ਜਿਹੜੇ ਬਾਜ ਨੇ ਜਾਂ ਸ਼ਿਕਾਰ ਖੇਡਣ ਵਾਲੇ ਜਿਹੜੇ ਕੁੱਤੇ ਹਨ, ਉਹ ਮਹਾਰਾਜ ਜੀ ਮੈਂ ਆਪਣੇ ਕੋਲ ਮੰਗਵਾ ਕੇ ਰੱਖੇ ਹੋਏ ਨੇ।
ਵੱਡੇ ਬਿਆੰਗਨ ਜਾਨ ਨਾ ਦੇਤ,
ਮਹਾਰਾਜ ਮੇਰੇ ਕੋਲ ਜਿਹੜੇ ਬਾਜ ਨੇ ਇਹੋ ਜਿਹੇ ਵਧੀਆ ਕੀਮਤੀ ਬਾਜ ਨੇ ਕਿ ਵੱਡਿਆਂ ਵੱਡਿਆਂ ਪੰਛੀਆਂ ਨੂੰ ਨਹੀਂ ਜਾਣ ਦਿੰਦੇ, ਜਿਹੜੇ ਵੱਡੇ ਤੋਂ ਵੱਡੇ ਪੰਛੀ ਨੇ ਉਹਨਾਂ ਪੰਛੀਆਂ ਨੂੰ ਵੀ ਧਰ ਦਬੋਚਦੇ ਹਨ,
ਬਲ ਤੇ ਚਪਟ ਕਰਤ ਗਏ ਲੇਤ,
ਬੜੇ ਬਲ ਨਾਲ ਚਪਟ ਮਾਰਦੇ ਨੇ। ਮੇਰੇ ਬਾਜਾਂ ਦੀ ਚਪਟ ਮਹਾਰਾਜ ਜੀ ਇਤਨੀ ਭਿਆਨਕ ਹੈ ਵੀ ਜਿਹੜੇ ਵੀ ਪੰਛੀ ਤੇ ਬਲ ਨਾਲ ਚਪਟ ਮਾਰਦੇ ਨੇ, ਚਪਟ ਮਾਰਦੇ ਉਸ ਪੰਛੀ ਦੇ ਪ੍ਰਾਣ ਕੱਢ ਲੈਂਦੇ ਨੇ, ਭਾਵੇਂ ਉਹ ਬਟੇਰਾ ਹੋਵੇ, ਭਾਵੇਂ ਉਹ ਤਿੱਤਰ ਹੋਵੇ, ਭਾਵੇਂ ਕੋਈ ਹੋਰ ਪੰਛੀ ਹੋਵੇ, ਜਿਹੜੇ ਪੰਛੀ ਤੇ ਵੀ ਮੇਰੇ ਬਾਜ ਹਮਲਾ ਕਰ ਦਿੰਦੇ ਨੇ, ਚਪਟ ਮਾਰ ਦਿੰਦੇ ਨੇ, ਉਹਨਾਂ ਦੇ ਪ੍ਰਾਣ ਕੱਢ ਲੈਂਦੇ ਹਨ।
ਇਤਿਹਾਸਕ ਬਾਤ ਹੈ ਕੁਛ ਹੋਰ, ਕਰਤ ਪਏ ਸੋਢੀ ਸਿਰ ਮੋਰ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਢੀ ਕੁਲ ਸਿਰ ਮੋਰ, ਗੁਰਦੇਵ ਜੀ ਹੋਰ ਕੁਝ ਗੱਲਾਂ ਕਪੂਰੇ ਨਾਲ ਏਦਾਂ ਨਾ ਬੈਠਿਆਂ ਬੈਠਿਆਂ ਬਚਨ ਕਰ ਰਹੇ ਨੇ। ਕਦੇ ਸ਼ਿਕਾਰ ਦੀ ਗੱਲ ਚੱਲ ਪੈਂਦੀ ਹੈ, ਕਦੇ ਸ਼ਸਤਰਾਂ ਦੀ ਗੱਲ ਚੱਲ ਪੈਂਦੀ ਹੈ, ਏਦਾਂ ਬੈਠਿਆਂ ਬੈਠਿਆਂ ਕਪੂਰੇ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਸੋਢੀ ਕੁਲਮਸ ਕੁਲ ਸਿਰ ਮੋਰ ਸਤਿਗੁਰੂ ਜੀ ਬਚਨ ਬਿਲਾਸ ਕਰ ਰਹੇ ਹਨ।
ਕਰ ਬੰਦਨ ਉੱਠ ਸਰਨ ਸਿਦਾਰਾ,
ਕਪੂਰੇ ਨੇ ਕੁਝ ਸਮੇਂ ਬਾਅਦ ਬਚਨ ਬਿਲਾਸ ਕਰਨ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕਰਕੇ ਵਾਪਸ ਆਪਣੇ ਘਰ ਨੂੰ ਮੁੜਿਆ ਹੈ।
ਸਤਿਗੁਰ ਦੇਖਤ ਦੁਰਗ ਵਿਚਾਰਾ,
ਹੁਣ ਕਪੂਰੇ ਦਾ ਕਿਲਾ ਸੀ ਨਗਰ ਦੇ ਵਿਚ ਕੋਟਕਪੂਰਾ, ਤਾਂ ਹੀ ਕਹਿੰਦੇ ਸੀ ਨਾ ਕੋਟ ਦਾ ਮਤਲਬ ਹੁੰਦਾ ਕਿਲਾ, ਕਪੂਰੇ ਦਾ ਕਿਲਾ ਸੀ ਨਗਰ ਦੇ ਵਿਚ, ਇਹਦਾ ਕਿਲਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਣਿਆ ਵੇਖਿਆ ਤੇ ਵੇਖ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਹਿਰਦੇ ਚ ਵਿਚਾਰ ਕਰਦੇ ਹਨ,
ਜੇਕਰ ਵੇਖ ਪੂਰਾ ਕੋਟ ਲੱਖੋਂ ਤੁਰ ਕੇ ਅਤੈ ਗਏ ਓਟ।
ਮਹਾਰਾਜ ਜੀ ਸੋਚਣ ਲੱਗੇ ਮਨ ਹੀ ਮਨ ਕਿ ਜੇ ਇਹ ਕਪੂਰਾ ਕਿਲਾ ਸਾਨੂੰ ਦੇ ਦੇਵੇ, ਕਿਲਾ ਬੜਾ ਸੋਹਣਾ ਸੀ ਕਪੂਰੇ ਦਾ ਬਣਿਆ ਹੋਇਆ, ਮਹਾਰਾਜ ਜੀ ਸੋਚਦੇ ਨੇ ਜੇ ਕਪੂਰਾ ਇਹ ਕਿਲਾ ਸਾਨੂੰ ਦੇ ਦੇਵੇ ਤੇ ਇਸ ਕਿਲੇ ਦੀ ਓਟ ਲੈ ਕੇ, ਇਸ ਕਿਲੇ ਦਾ ਆਸਰਾ ਲੈ ਕੇ ਅਸੀਂ ਲੱਖਾਂ ਦੁਸ਼ਮਣਾਂ ਨੂੰ ਮਾਰ ਸਕਦੇ ਹਾਂ, ਲੱਖਾਂ ਤੁਰਕਾਂ ਦਾ ਸੰਘਾਰ ਕਰ ਸਕਦੇ ਹਾਂ। ਵੇਖੋ ਸਤਿਗੁਰਾਂ ਦੀ ਜੰਗੀ ਬਿਰਤੀ ਹਾਲੇ ਵੀ ਬਾ ਕਮਾਲ ਦੀ ਹੈ, ਹਾਲੇ ਵੀ ਮਹਾਰਾਜ ਜੀ ਧਰਮ ਯੁੱਧ ਲੜਨਾ ਚਾਹੁੰਦੇ ਨੇ, ਹਾਲਾਂਕਿ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਚਾਰੋਂ ਸਾਹਿਬਜ਼ਾਦੇ ਨਹੀਂ ਰਹੇ, ਉਹ ਸ਼ਾਹੀ ਮਹੱਲ ਸ੍ਰੀ ਅਨੰਦਪੁਰ ਸਾਹਿਬ ਦੇ ਨਹੀਂ ਰਹੇ, ਉਹਦੀਆਂ ਫੌਜਾਂ ਨਹੀਂ ਰਹੀਆਂ, ਪਰ ਫਿਰ ਵੀ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਦੀ ਜੰਗੀ ਬਿਰਤੀ ਕਮਾਲ ਦੀ ਹੈ। ਸੋਚ ਰਹੇ ਨੇ ਕਿ ਜੇ ਕਪੂਰਾ ਸਾਨੂੰ ਇਹ ਕਿਲਾ ਦੇ ਦੇਵੇ ਤਾਂ ਇਸ ਕਿਲੇ ਦੀ ਓਟ ਲੈ ਕੇ ਅਸੀਂ ਸੈਂਕੜੇ ਤੁਰਕਾਂ ਦਾ ਮੁਕਾਬਲਾ ਕਰ ਸਕਦੇ ਹਾਂ ਔਰ ਉਹਨਾਂ ਨੂੰ ਮਾਰ ਸਕਦੇ ਹਾਂ।
ਚਿਤਵਤ ਰਹੇ ਬੀਤੀ ਤੈ ਰਾਤੇ,
ਮਹਾਰਾਜ ਜੀ ਨੇ ਆਪਣੇ ਮਨ ਵਿਚ ਚਿਤਵਨੀ ਚਿਤ ਵੀ ਹੈ ਔਰ ਰਾਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਟ ਕਪੂਰੇ ਚ ਬਤੀਤ ਕੀਤੀ ਹੈ।
ਸੋਚ ਸ਼ਨਾਨ ਠਾਨ ਕਰ ਪ੍ਰਾਤੇ,
ਅਗਲੇ ਦਿਨ ਅੰਮ੍ਰਿਤ ਵੇਲੇ ਗਰੀਬਨ ਵਾਗ ਸੱਚੇ ਪਾਤਸ਼ਾਹ ਉੱਠੇ ਨੇ, ਸੋਚ ਸ਼ਨਾਨ ਕੀਤਾ ਹੈ।
ਲਗਿਓ ਦੀਵਾਨ ਖਾਲਸੇ ਕੇਰਾ,
ਖਾਲਸੇ ਦਾ ਦੀਵਾਨ ਸੱਜ ਗਿਆ, ਮਹਾਰਾਜ ਜੀ ਦੇ ਸਿੰਘ ਸੂਰਮੇ ਬਹਾਦਰ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਵਿਚ ਦਰਬਾਰ ਦੇ ਵਿਚ ਸੱਜ ਬੈਠੇ ਹਨ।
ਸ਼ਸਤਰ ਬਸਤ ਤੇ ਸ਼ਬਦ ਕਨੇਰਾ,
ਜਿਨ੍ਹਾਂ ਨੇ ਬੜੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਸੋਭਨੀਕ ਹੋ ਰਹੇ ਨੇ, ਦੇਵਤਿਆਂ ਵਾਂਗੂ ਜਾਪਦੇ ਨੇ ਗੁਰੂ ਕੇ ਸਿੰਘ, ਜਿਹੜੇ ਸ਼ਸਤਰਧਾਰੀ ਸੂਰਮੇ ਬਹਾਦਰ ਯੋਧੇ ਸਿਰਾਂ ਤੇ ਦਸਤਾਰਾਂ ਗਾਤਰੇ ਕਿਰਪਾਨਾਂ ਪਾਈਆਂ ਹੋਈਆਂ, ਬੜੇ ਬੜੇ ਸੋਹਣੇ ਪੁਸ਼ਾਕੇ ਪਾਏ ਹੋਏ, ਤੋ ਦੇਵਤਿਆਂ ਦੇ ਸਮਾਨ ਮਹਾਰਾਜ ਜੀ ਦੇ ਸਿੰਘ ਸੋਭ ਰਹੇ ਨੇ ਦੀਵਾਨ ਵਿਚ
ਨਰ ਨਾਰੀ ਗਨ ਗ੍ਰਾਮਨ ਕੇਰੇ
ਔਰ ਇਧਰ ਕੋਟਕਪੂਰੇ ਪਿੰਡ ਦੇ ਜਿਹੜੇ ਲੋਕ ਸਨ ਨਗਰ ਦੇ ਉਥੋਂ ਦੇ ਜਿਹੜੇ ਨਰ ਨਾਰੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਕਲਗੀਧਰ ਜੀ ਸਾਡੇ ਨਗਰ ਚ ਆਏ ਹਨ
ਢਾਏ ਆਏ ਗੁਰ ਦਰਸ਼ਨ ਹੇਰੇ
ਦੌੜੇ ਆਉਂਦੇ ਨੇ ਬੜੀ ਛੇਤੀ ਨਾਲ ਭੱਜੇ ਆਉਂਦੇ ਨੇ ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਕਾਬਲ ਚੂਨ ਕ੍ਰਿਤਾ ਦਿੱਕ ਲਿਆਵੇ
ਮਹਾਰਾਜ ਜੀ ਦੇ ਚਰਨਾਂ ਵਿਚ ਚਾਵਲ ਲਿਆ ਕੇ ਭੇਟ ਕਰਦੇ ਨੇ ਘਿਓ ਲਿਆ ਕੇ ਭੇਟ ਕਰਦੇ ਨੇ ਚੂਨ ਕਹਿੰਦੇ ਨੇ ਆਟੇ ਨੂੰ ਆਟਾ ਲਿਆ ਕੇ ਭੇਟ ਕਰਦੇ ਨੇ ਸਤਿਗੁਰਾਂ ਦੇ ਲੰਗਰਾਂ ਵਾਸਤੇ
ਦੇਗ ਮਿਖੇ ਜਦ ਦੂਧ ਸੁਪਾਵੇ
ਸਤਿਗੁਰਾਂ ਦੀ ਦੇਗ ਵਿਚ ਜਿੱਥੇ ਮਹਾਰਾਜ ਜੀ ਦਾ ਲੰਗਰ ਤਿਆਰ ਹੁੰਦਾ ਉਹਨੂੰ ਖਾਲਸਾ ਜੀ ਦੇਗ ਕਹਿੰਦੇ ਹਨ ਲੋਹ ਲੰਗਰ ਵੀ ਕਹਿ ਦਿੰਦੇ ਨੇ ਖਾਲਸੇ ਦੇ ਬੋਲੇ ਚ ਜਿੱਥੇ ਲੋਹ ਲੰਗਰ ਤਪਦਾ ਹੈ ਉਥੇ ਲਿਆ ਕੇ ਸਿੱਖ ਕੋਈ ਦਹੀਂ ਭੇਟਾ ਕਰਦਾ ਕੋਈ ਦੁੱਧ ਲਿਆ ਕੇ ਭੇਟ ਕਰਦਾ ਕੋਈ ਮੱਖਣ ਲਿਆ ਕੇ ਭੇਟ ਕਰਦਾ ਹੈ
ਭਾਉ ਪ੍ਰੇਮ ਤੇ ਧਰੈ ਦਰਸ ਕਰ
ਬੜੇ ਭਾਉ ਨਾਲ ਬੜੇ ਪ੍ਰੇਮ ਨਾਲ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਇਹ ਪਿਟਾਵਾਂ ਭੇਟ ਕਰਕੇ ਸਤਿਗੁਰੂ ਕਲਗੀਧਰ ਦੇ ਦੀਦਾਰ ਕਰਦੇ ਹਨ
ਬੰਦੇ ਪਦੇ ਅਰ ਬਿੰਦ ਹਰਕ ਧਰ
ਬੜੇ ਹਰਖ ਨਾਲ ਬੜੀ ਖੁਸ਼ੀ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਮਾਈ ਭਾਈ ਜਿੰਨੇ ਸਿੱਖ ਆਉਂਦੇ ਹਨ
ਇਕ ਨਿਸ ਬਸ ਜਬੈ ਬਿਤਾਇਓ ਬੋਰਤ ਪੂਰਾ ਚੱਲ ਕਰ ਆਇਓ
ਇਕ ਰਾਤ ਤੇ ਇਕ ਦਿਨ ਜਦੋਂ ਸਤਿਗੁਰਾਂ ਨੇ ਇੱਥੇ ਬਤੀਤ ਕੀਤਾ ਫਿਰ ਦੂਸਰੇ ਦਿਨ ਕਪੂਰਾ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੁਬਾਰਾ ਗੁਰੂ ਸਾਹਿਬ ਦੇ ਦਰਬਾਰ ਵਿਚ ਆਇਆ ਹੈ
ਦੀਰਘ ਜਾਮਾ ਜਿਸ ਗਲ ਪਰਿਓ
ਕਪੂਰੇ ਨੇ ਜਿਹੜਾ ਚੋਲਾ ਪਾਇਆ ਸੀ ਨਾ ਜਾਮਾ ਉਹ ਬੜਾ ਲੰਮਾ ਪਾਇਆ ਹੋਇਆ ਸੀ ਚੌਧਰੀ ਸੀ ਨਾ ਚੌਧਰੀਆਂ ਦੀਆਂ ਪੁਸ਼ਾਕਾਂ ਜਿੱਦਾਂ ਜਿੱਦਾਂ ਦੀਆਂ ਹੁੰਦੀਆਂ ਨੇ ਤੇ ਜਿਹੜਾ ਇਹਨੇ ਜਾਮਾ ਪਾਇਆ ਹੋਇਆ ਸੀ ਉਹ ਬੜਾ ਲੰਮਾ ਬੜਾ ਵਿਸ਼ਾਲ ਜਾਮਾ ਜਿਹੜਾ ਸੀ ਉਹ ਇਹਨੇ ਆਪਣੇ ਸਰੀਰ ਤੇ ਕਪੂਰੇ ਨੇ ਪਾਇਆ
ਹੋਇਆ ਤੇ ਬੋ ਬਿਸਤਰੇ
ਬੜੀ ਜਦੋਂ ਤੇਜ਼ੀ ਨਾਲ ਚੱਲਦਾ ਤੇ ਉਹ ਚੋੜਾ ਖਿਲਰ ਖਿਲਰ ਕੇ ਪੈਂਦਾ ਹਵਾ ਨਾਲ ਸੁਭਾਵਕ ਹੈ ਜਦੋਂ ਜਾਮਾ ਵੱਡਾ ਪਾਇਆ ਹੋਵੇ ਜਦੋਂ ਤੁਰੀ ਦਾ ਤੇਜ਼ੀ ਨਾਲ ਤੁਰੇ ਤੇ ਉਹ ਖਿਲਰ ਜਾਂਦਾ ਚਾਰੇ ਪਾਸੇ ਕਹਿੰਦੇ ਨੇ ਜਿਹੜਾ ਚੋੜਾ ਪਾਇਆ ਹੋਇਆ ਕਪੂਰੇ ਨੇ ਲੰਮਾ ਬੜਾ ਥੱਲੇ ਲਟਕਦਾ ਜ਼ਮੀਨ ਤੇ ਲੱਗਦਾ ਤੇ ਜਦੋਂ ਤੇਜ਼ੀ ਨਾਲ ਤੁਰਦਾ ਤੇ ਉਹਦਾ ਖਿਲਾਰਾ ਜਿਆਦਾ ਵੱਧ ਜਾਂਦਾ ਉਹ ਖਿਲਰ ਖਿਲਰ ਪੈਂਦਾ ਹੈ
ਹਾਥਨ ਸਾਥ ਸੰਭਾਰਤ ਨਾਏ
ਜਾਂ ਤਾਂ ਹੋਵੇ ਨਾ ਵੀ ਹੱਥਾਂ ਨਾਲ ਇਕੱਠਾ ਕਰਕੇ ਸੰਭਾਲ ਲੈਂਦਾ ਉਹ ਵੀ ਨਹੀਂ ਸੰਭਾਲਦਾ ਤੁਰਿਆ ਆ ਰਿਹਾ ਪਰ ਉਹ ਚੋਲੇ ਨੂੰ ਸੰਭਾਲ ਕੇ ਨਹੀਂ ਤੁਰਦਾ
ਚਲਤੇ ਉਡਾਵਤ ਰਾਜ ਮਗ ਮਾਏ
ਜਦੋਂ ਚਲਦਾ ਆਉਂਦਾ ਸੀ ਤੇ ਉਹਦੇ ਚੋਲੇ ਨਾਲ ਮਿੱਟੀ ਉੱਡ ਉੱਡ ਪੈਂਦੀ ਸੀ ਮਿੱਟੀ ਚੋਲਾ ਥੱਲੇ ਲੱਗਦਾ ਸੀ ਮਿੱਟੀ ਤੇ ਕਾਲੀ ਕਾਲੀ ਨਾਲ ਤੁਰਿਆ ਆਉਂਦਾ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਤੇ ਮਿੱਟੀ ਜਿਹੜੀ ਇਹਦੇ ਚੋਲੇ ਨਾਲ ਉੱਪਰ ਨੂੰ ਉੱਡ ਰਹੀ ਸੀ ਜਿਹੜਾ ਇਹਨੇ ਜਾਮਾ ਪਾਇਆ ਸੀ ਉਹਨੂੰ ਇਕੱਠਾ ਕਰਕੇ ਨਹੀਂ ਪਿਆ ਤੁਰਦਾ ਕਾਲੀ ਕਾਲੀ ਤੁਰਿਆ ਆਉਂਦਾ ਤੇ ਮਿੱਟੀ ਉਡਾਉਂਦਾ ਆ ਰਿਹਾ
ਤੇ ਨਹੀਂ ਸਤਿਗੁਰ ਕੇ ਡਿੱਗ ਆਇਓ ਚੈਤ ਆਪਣ ਪੋ ਸਭਨ ਦਿਖਾਇਓ
ਤੇ ਮਿੱਟੀ ਉਡਾਉਂਦਾ ਉਡਾਉਂਦਾ ਹੀ ਸਤਿਗੁਰਾਂ ਦੇ ਕੋਲ ਆ ਪਹੁੰਚਿਆ ਮਹਾਰਾਜ ਜੀ ਵੀ ਬਾਹਰ ਖੁੱਲੇ ਚ ਬੈਠੇ ਸੀ ਕੱਚਾ ਥਾਂ ਸੀ ਗੁਰੂ ਸਾਹਿਬ ਕੋਲੇ ਉਡਾਂਦਾ ਉਡਾਂਦਾ ਨਾ ਮਿੱਟੀ ਚੋਲਾ ਪਿੱਛੇ ਘਿਸਰਦਾ ਆਉਂਦਾ ਤੇ ਮਿੱਟੀ ਉਡਾਂਦਾ ਉਡਾਂਦਾ ਸਤਿਗੁਰਾਂ ਦੇ ਕੋਲ ਦਰਬਾਰ ਦੇ ਵਿਚ ਆ ਪਹੁੰਚਿਆ ਔਰ ਆਪਣਾ ਆਪ ਵਿਖਾਣਾ ਚਾਹੁੰਦਾ ਕਿ ਮੈਂ ਵੀ ਚੌਧਰੀ ਹਾਂ ਇਸ ਇਲਾਕੇ ਦਾ ਆਪਣ ਪੋ ਦਾ ਮਤਲਬ ਹੁੰਦਾ ਆਪਣਾ ਆਪ ਆਪਣਾ ਆਪ ਵਿਖਾਣਾ ਚਾਹੁੰਦਾ ਕਿ ਮੈਂ ਵੀ ਇਸ ਇਲਾਕੇ ਦਾ ਨਗਰ ਦਾ ਚੌਧਰੀ ਹਾਂ
ਮਲਾਗਰ ਸਿੰਘ ਜਿਸ ਕੋ ਦੇਖ
ਮਲਾਗਰ ਸਿੰਘ ਨੇ ਵੇਖਿਆ ਕਪੂਰੇ ਨੂੰ ਇਹਦੇ ਚੋਲੇ ਨਾਲ ਮਿੱਟੀ ਉੱਡ ਰਹੀ ਹੈ ਗੁਰੂ ਸਾਹਿਬ ਦਾ ਦਰਬਾਰ ਹੈ ਤੇ ਕੱਚਾ ਥਾਂ ਹੋਣ ਕਰਕੇ ਮਿੱਟੀ ਉਡਾਉਂਦਾ ਜਾ ਰਿਹਾ ਮਲਾਗਰ ਸਿੰਘ ਨੇ ਜਦੋਂ ਕਪੂਰੇ ਨੂੰ ਵੇਖਿਆ
ਆਏ ਉਡਾਵਤ ਧੂਲ ਅਭਿਸ਼ੇਕ
ਮਲਾਗਰ ਸਿੰਘ ਨੇ ਵੇਖਿਆ ਵੀ ਇਹ ਮਿੱਟੀ ਘੱਟਾ ਉਡਾਉਂਦਾ ਆ ਰਿਹਾ ਮਿੱਟੀ ਉਡਾਉਂਦਾ ਆ ਰਿਹਾ ਵੀ ਇਹਨੂੰ ਇੰਨੀ ਵੀ ਸਮਝ ਨਹੀਂ ਸੋਝੀ ਨਹੀਂ ਕਿ ਮੈਂ ਗੁਰੂ ਸਾਹਿਬ ਦੇ ਦਰਬਾਰ ਚ ਚੱਲਿਆ ਸਤਿਗੁਰੂ ਬੈਠੇ ਨੇ ਮਿੱਟੀ ਉੱਡ ਕੇ ਦਰਬਾਰ ਚ ਪਵੇਗੀ ਗੁਰੂ ਸਾਹਿਬ ਤੇ ਪਵੇਗੀ ਵੀ ਜੇ ਤੁਰਨਾ ਹੀ ਆ ਬੰਦਾ ਚੋਲਾ ਇਕੱਠਾ ਕਰਕੇ ਤੁਰ ਲਵੇ ਜੇ ਚੋਲਾ ਵੱਡਾ ਪਾਇਆ ਜਾਮਾ ਵੱਡਾ ਪਾਇਆ ਤੇ ਇਕੱਠਾ ਕਰਕੇ ਤੁਰ ਲਵੇ ਉਹਦੇ ਨਾਲ ਮਿੱਟੀ ਕਿਉਂ ਉਡਾਉਂਦਾ ਆ ਰਿਹਾ ਇਹ ਤਾਂ ਇਹਨੂੰ ਸੋਚਣਾ ਚਾਹੀਦਾ। ਮਲਾਕਰ ਸਿੰਘ ਨੇ ਜਦੋਂ ਇਸ ਤਰ੍ਹਾਂ ਵੇਖਿਆ,
ਚੌਧਰੀ ਚਲੋ ਅਦਬ ਕੇ ਸਾਥ ਗਰਦ ਉਡਤ ਬੈਠੇ ਗੁਰਨਾਥ।
ਮਲਾਕਰ ਸਿੰਘ ਹੁਣ ਸਿੰਘ ਨਿਡਰ ਹੁੰਦੇ ਨੇ, ਚੌਧਰੀ ਹੋਵੇਗਾ ਆਪਣੇ ਇਲਾਕੇ ਦਾ ਹੋਵੇਗਾ, ਪਰ ਸਿੰਘਾਂ ਨੇ ਤਾਂ ਗੁਰੂ ਦੇ ਦਰਬਾਰ ਦੀ ਮਰਿਆਦਾ ਵੇਖਣੀ ਹੈ ਨਾ, ਵੀ ਸਤਿਗੁਰਾਂ ਦੇ ਦਰਬਾਰ ਦੀ ਮਰਿਆਦਾ ਕੀ। ਇੱਥੇ ਤਾਂ ਭਾਵੇਂ ਕੋਈ ਚੌਧਰੀ ਆਵੇ ਤੇ ਭਾਵੇਂ ਕੋਈ ਭਿਖਾਰੀ ਆਵੇ, ਦੋਵਾਂ ਨੂੰ ਬਰਾਬਰ ਇੱਕੋ ਨਜ਼ਰ ਨਾਲ ਵੇਖਿਆ ਜਾਂਦਾ। ਤੇ ਗੁਰੂ ਘਰ ਦੇ ਦਰਬਾਰ ਦੀ ਮਰਿਆਦਾ ਪਹਿਲਾਂ ਹੈ। ਤੋਂ ਮਲਾਕਰ ਸਿੰਘ ਨੇ ਉਸੇ ਵੇਲੇ ਟੋਕ ਦਿੱਤਾ, ਆਖਿਆ ਉਹ ਚੌਧਰੀ ਕਿੱਧਰ ਮੂੰਹ ਚੁੱਕਿਆ ਤੁਰਿਆ ਜਾਣਾ, ਕੋਈ ਮਾੜਾ ਮੋਟਾ ਸੋਚ ਲੈ, ਆ ਚੋਲਾ ਪਾਇਆ ਏਡਾ ਲੰਮਾ ਜਾਮਾ ਪਾਇਆ, ਇਹਨੂੰ ਸੰਭਾਲ ਕੇ ਤੁਰ ਲੈ, ਇਹਦੇ ਨਾਲ ਮਿੱਟੀ ਉਡਾਉਂਦਾ ਜਾ ਰਿਹਾ, ਘੱਟਾ ਉਡਾਉਂਦਾ ਜਾ ਰਿਹਾ, ਅੱਗੇ ਸਤਿਗੁਰਾਂ ਦਾ ਦਰਬਾਰ ਲੱਗਾ ਹੋਇਆ।
ਬਸਤਰ ਸੰਕੋਚ ਪਸਾਰੋ ਨਾਏ,
ਆਪਣੇ ਬਸਤਰ ਨੂੰ ਆਪਣੇ ਜਾਮੇ ਨੂੰ ਇਕੱਠਾ ਕਰਕੇ ਹੱਥ ਚ ਪਕੜ ਲੈ, ਇਹਦਾ ਖਲਾਰਾ ਪਾਉਂਦਾ ਕਿਉਂ ਜਾ ਰਿਹਾ।
ਸਰਲ ਭਰਲ ਹੋਏ ਕਿਸ ਬਿਧ ਜਾਏ,
ਕਿਵੇਂ ਸਰਲ ਭਰਲ ਹੋਇਆ ਦੌੜਿਆ ਜਾ ਰਿਹਾ, ਹਰਲ ਬਰਲ ਕਰਦਾ ਹੋਇਆ ਦੌੜਿਆ ਜਾ ਰਿਹਾ।
ਸਹਿਤ ਅਦਾਇਬ ਸਾਹਿਬ ਦੇਖ,
ਅਦਬ ਨਾਲ ਜਾ, ਗੁਰੂ ਸਾਹਿਬ ਦੇ ਦਰਬਾਰ ਚ ਜਾ ਰਿਹਾ, ਕੋਈ ਅਦਬ ਰੱਖ, ਕੋਈ ਸਤਿਕਾਰ ਰੱਖ ਸਤਿਗੁਰਾਂ ਦੇ ਦਰਬਾਰ ਦਾ। ਤੈਨੂੰ ਇਹ ਨਹੀਂ ਪਤਾ ਗੁਰੂ ਦਰਬਾਰ ਦਾ ਅਦਬ ਕੀ ਹੈ, ਸਤਿਕਾਰ ਕੀ ਹੈ, ਮਿੱਟੀ ਘੱਟਾ ਉਡਾ ਉਡਾ ਕੇ ਗੁਰੂ ਸਾਹਿਬ ਤੇ ਪਾ ਰਿਹਾ। ਅਦਬ ਰੱਖ, ਕੋਈ ਸਤਿਗੁਰਾਂ ਦੇ ਦਰਸ਼ਨਾਂ ਨੂੰ ਚੱਲਿਆ, ਕੋਈ ਅਦਬ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ, ਤੇ ਅਦਬ ਭਾਵ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲ।
ਜਜ ਕਰ ਮਨ ਕੋ ਮਾਨ ਵਿਸ਼ੇਕ,
ਆਪਣੇ ਮਨ ਦਾ ਮਾਣ ਛੱਡ ਦੇ ਕੇ ਤੂੰ ਚੌਧਰੀ ਹੈ, ਇਹ ਮਾਣ ਨੀ, ਇੱਥੇ ਨੀ ਮਾਣ ਚੱਲਦਾ। ਜੇ ਤੂੰ ਦਰਬਾਰ ਸਾਹਿਬ ਦੀ ਹਦੂਦ ਵਿਚ ਆ ਗਿਆ ਤੇ ਉਥੋਂ ਹਦੂਦ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਹੜੀ ਚੌਧਰਾ ਪਾਉਣਾ ਨਾ, ਚੌਧਰੀ ਪਾਉਣਾ, ਉਹ ਬਾਹਰ ਰੱਖ ਕੇ ਆ, ਫਿਰ ਉੱਥੇ ਜਿੱਥੇ ਜੁੱਤੀ ਲਾ ਕੇ ਆਉਣ ਦਾ ਮਤਲਬ ਇਹੀ ਹੈ ਕਿ ਜੁੱਤੀ ਦੇ ਨਾਲ ਨਾਲ ਉੱਥੇ ਆਪਣੀ ਜਿਹੜੀ ਪਦਵੀ ਹੈ, ਰੁਤਬਾ ਹੈ, ਆਪਣਾ ਜਿਹੜਾ ਮਾਣ ਹੈ, ਉਹ ਵੀ ਲਾਹ ਕੇ ਉਤਾਰ ਕੇ ਆ, ਕਿਉਂਕਿ ਗੰਦੀ ਚੀਜ਼ ਹੈ ਉਹ, ਦਰਬਾਰ ਪਵਿੱਤਰ ਹੈ ਗੁਰੂ ਦਾ, ਜੁੱਤੀ ਗੰਦੀ ਹੈ ਇਸ ਕਰਕੇ ਬਾਹਰ ਉਤਾਰਦਿਆਂ, ਮਾਣ ਵੀ ਗੰਦਾ ਹੈ, ਇਹ ਵੀ ਬਾਹਰ ਜੁੱਤੀ ਦੇ ਨਾਲ ਹੀ ਲਾਹ ਕੇ ਆਉਣਾ ਚਾਹੀਦਾ। ਤੈਨੂੰ ਸਤਿਗੁਰਾਂ ਦਾ ਅਦਬ ਰੱਖਣਾ ਚਾਹੀਦਾ, ਸਤਿਗੁਰਾਂ ਦਾ। ਖਾਲਸਾ ਜੀ, ਅਸੀਂ ਵੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਧਿਆਨ ਨਾਲ ਗਹੁ ਨਾਲ ਨਹੀਂ ਵੇਖਦੇ, ਨਹੀਂ ਵਿਚਾਰਦੇ। ਸਤਿਗੁਰਾਂ ਦੇ ਦਰਬਾਰ ਵਿਚ ਆਉਣ ਦੀ ਮਰਿਆਦਾ ਦਾ ਸਾਨੂੰ ਵੀ ਸ਼ਾਇਦ ਬਹੁਤ ਘੱਟ ਪਤਾ ਹੈ ਕਿ ਕਿੰਨੇ ਅਦਬ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿਚ ਆਈਦਾ ਹੈ। ਜੇ ਕਿਤੇ ਥੋੜੀ ਸੰਗਤ ਵੱਧ ਹੋ ਜਾਏ ਤੇ ਧੱਕਾ ਮੁੱਕੀ ਕਰਦੇ ਵੀ ਆਉਂਦੇ ਨੇ ਕਈ ਸੱਜਣ। ਅਦਬ ਦੇ ਨਾਲ, ਸਤਿਕਾਰ ਦੇ ਨਾਲ, ਇੱਕ ਸੂਝਬੂਝ ਦੇ ਨਾਲ ਚੱਲ ਕੇ ਗੁਰੂ ਸਾਹਿਬ ਦੇ ਦਰਬਾਰ ਵਿਚ ਆਉਣਾ, ਇਹ ਸੰਕੇਤ ਮਿਲ ਰਿਹਾ ਇਸ ਸਾਖੀ ਤੋਂ। ਇਹ ਜਿਹੜਾ ਬਚਨ ਆ ਰਿਹਾ ਇਹਦੇ ਚ ਸੰਕੇਤ ਮਿਲ ਰਿਹਾ। ਮਲਾਕਰ ਸਿੰਘ ਕਹਿੰਦਾ, ਕਪੂਰਿਆ ਚੌਧਰੀ ਜੀ, ਗੁਰੂ ਸਾਹਿਬ ਦੇ ਦਰਬਾਰ ਚ ਚੱਲੇ ਹੋ, ਥੋੜਾ ਜਾ ਅਦਬ ਨਾਲ ਸਤਿਕਾਰ ਨਾਲ ਚੱਲੋ।
ਸਿੰਘ ਬਾਤ ਸੁਣ ਕਰ ਜਨ ਦਾਵਾ।
ਜਦੋਂ ਮਲਾਕਰ ਸਿੰਘ ਨੇ ਇਹ ਬਚਨ ਕਹੇ, ਕਪੂਰੇ ਚੌਧਰੀ ਨੇ ਸੁਣੇ ਤੇ ਸੁਣ ਕਰਕੇ ਕਹਿੰਦੇ ਇਹਨਾਂ ਜ਼ਿਆਦਾ ਡਾਢਾ ਦੁਖੀ ਹੋਇਆ।
ਮਨ ਬਨ ਕੋ ਲਗ ਅਵਿਕ ਜਿਲਾਵਾ,
ਕਹਿੰਦੇ ਮਾਨੋ ਮਲਾਕਰ ਸਿੰਘ ਦੇ ਬੋਲ ਅੱਗ ਸੀ ਔਰ ਇਹਦਾ ਹਿਰਦਾ ਜੰਗਲ ਸੀ, ਤੇ ਕਹਿੰਦੇ ਜਿਵੇਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਏਦਾਂ ਮਲਾਕਰ ਸਿੰਘ ਦੇ ਬੋਲ ਸੁਣ ਕੇ ਇਹਦੇ ਹਿਰਦੇ ਨੂੰ ਅੱਗ ਲੱਗ ਗਈ। ਮੈਂ ਏਡਾ ਵੱਡਾ ਚੌਧਰੀ, ਮੈਨੂੰ ਟੋਕਦੇ ਨੇ ਆ ਨਿੱਕੇ ਬੋਟੇ ਸਿੰਘ, ਮੈਨੂੰ ਟੋਕਦੇ ਨੇ। ਹੰਕਾਰੀ ਬੰਦਾ ਸੁਭਾਵਕ ਆ, ਉਹਨੂੰ ਕੋਈ ਟੋਕਾ ਵੱਡੀ ਕਰੇ ਉਹ ਹੰਕਾਰ ਦੇ ਵਿਚ ਫਿਰ ਗੁੱਸਾ ਹੀ ਕਰਦਾ ਨਾ, ਵੀ ਮੈਂ ਇੰਨਾ ਸਿਆਣਾ ਸੂਝਵਾਨ, ਇੰਨੀ ਮੇਰੀ ਪਦਵੀ ਤੇ ਮੈਨੂੰ ਟੋਕ ਰਿਹਾ। ਕਹਿੰਦੇ ਦਾ ਹਿਰਦਾ ਸੜ ਬਲ ਕੇ ਕੋਲਾ ਕੋਲਾ ਹੋ ਗਿਆ ਜਦੋਂ ਮਲਾਕਰ ਸਿੰਘ ਦੇ ਬੋਲ ਸੁਣੇ।
ਕਿਦੋਂ ਜਲਸ ਮਨ ਦੀਪਕ ਨਿਆਏ,
ਇਸ ਤਰ੍ਹਾਂ ਕਹਿ ਲਈਏ ਵੀ ਇਹਦਾ ਮਨ ਤਾਂ ਪਹਿਲਾਂ ਹੀ ਦੀਵੇ ਵਾਂਗੂ ਬਲ ਰਿਹਾ ਸੀ।
ਸਿੰਘ ਬਾਕ ਬੋ ਬਾਯੂ ਬੁਝਾਏ,
ਜਿਹੜੇ ਸਿੰਘ ਦੇ ਬਚਨ ਨੇ ਮਲਾਕਰ ਸਿੰਘ ਦੇ, ਉਹ ਹਵਾ ਵਾਂਗੂ ਚੱਲ ਕੇ ਉਹਨਾਂ ਨੇ ਮਾਨੋ ਇਹਦੇ ਅੰਦਰ ਦੇ ਦੀਵੇ ਨੂੰ ਬੁਝਾ ਕੇ ਰੱਖ ਦਿੱਤਾ ਹੋਵੇ।
ਰਿਸ ਜੁੱਤ ਚਿਤ ਪਾ ਲਕੇ ਅਪਮਾਨਾ,
ਔਰ ਬੜੇ ਰਿਸ ਜੁੱਤ ਕ੍ਰੋਧ ਦੇ ਸਹਿਤ ਹੋ ਗਿਆ, اپنا اپمان جان کے کہ میرا بڑا بھاری اپمان ہویا، میرا بڑا بھاری اپمان ہویا، ایدا بڑا غصہ منایا انہیں سن
کے،
بس نہیں چلیا، کچھ بول نہیں سکیا، کہہ نہیں سکیا، کچھ بس نہیں چل سکیا،
گرو سمیت بندن چانے،
ستگرو سچی پاتشاہ جی مہاراج جی دے سمیپ ہو کے گردیو دے نیڑے ہو کے انہیں مہاراج جی دے کول جا کے بندنا تا کیتی، متھا تا ٹیکیا گرو کلگی دھر دے من چ کپورے نے، پر من وچ غصہ سی بھی مینوں ٹوکیا، من وچ کرودھ سی کہ مینوں ٹوکا وڈی کیتی ہے، تو ست گرو جی دے جا کے چرنا وچ انہیں متھا ٹیکیا ہے،
بیٹھ گئے چل پا منانے،
من دا بجھا ہویا، بجھے ہوئے من دے نال ست گرو جی دے چرنا وچ بیٹھ گیا،
ایک پریانک پر ست گر تھیرے دوتیے پر پرب آیود ترے،
خالصہ جی ایک پلنگے تے کلگی تار جی بیٹھے سن، ایک پلنگے تے دسویں پاتشاہ مہاراج جی ودمان سن، تے نال ہی ست گران دے ایک دوجا پلنگا پیا ہویا سی،
نرمل چندر ہاتھ کھر تارا،
دوجا پلنگا سی مہاراج جی دے نال، او دے تے شستر رکھے ہوئے نے ست گران نے، ایک پلنگے تے آپ بیٹھے نے، ایک پلنگا گرو صاحب دے پلنگے تو تھوڑا جا اچا ہے، او دے تے مہاراج جی نے اپنے شستر رکھے ہوئے نے، چندر ہانس کہندے نے تیگ نو، مہاراج جی دی تیگ پئی ہوئی ہے، اور گرو صاحب دے جڑے ہور شستر نے کمر کسے دے، او شستر مہاراج سچے پاتشاہ جی نے اس پلنگے تے رکھے ہوئے نے،
دارا گن کدند بد پارا،
اور مہاراج جی دا جڑا بڑا کٹھور تنک ہے کدند، او کٹھور تنک گرو کلگیتر پاتشاہ جی مہاراج جی نے رکھیا ہے،
کرکش پرے کھرے کر تیر،
اور گردیو دا پتھا تیرہ نال پریا ہویا، او بھی گریبن باغ سچی پاتشاہ جی مہاراج جی نے رکھیا ہے،
تیر سہاوت گنی گیر،
گریبن باغ سچی پاتشاہ جی مہاراج گرو کلگیتر جی نے اس پرکار دے نال سارے شستر جیڑے نے اپنے نال اچے آسن تے سجائے ہوئے رکھے ہوئے ہن،
ایک چمر ست گر سر پھر دوسر شستر اوپر ٹر،
چمر گرو کلگی دھر جی دے سیس تے چول رہا، تے جڑا دوسرا چمر صاحب ہے اونا شستراں دے اتے چول رہا ہے، خالصہ جی گرو گھر دے وچ میرے گریبن باغ سچی پاتشاہ نے شستراں دا ستکار کیتا ہے، شستراں دا ادب رکھیا ہے، گریبن باغ سچی پاتشاہ جی مہاراج جی نے شستراں نو پیر کہہ کے ستکاریا ہے، ایتھوں تک بچن مہاراج جی نے لکھے نے، جتے شستر نامنگ نمسکار تامنگ، جتے استر پیئنگ نمسکار تینگ، اج ساڈے سارے تختاں دے اتے جتھے سری گرو گرنتھ صاحب جی مہاراج جی دا پرکاش ہوندا ہے، اوتھے نال تھڑے دے اتے شستراں دا بھی پرکاش ہوندا ہے، اوتھے شستر بھی سجائے جاندے نے، چاہے او تخت سری کیسگڑھ صاحب ہے، چاہے او خالصے پنتھ دا دھرا سری اکال تخت صاحب ہے، چاہے او تخت سچ کھنڈ سری حضور صاحب ہے، چاہے او تخت سری پٹنہ صاحب ہے، انہاں سارے تختاں دے اتے شستر سبھائے مان ہوندے نے، کیونکہ کلگیتر پاتشاہ جی مہاراج جی نے شستراں دا ادب رکھیا ستکار رکھیا ہے، اج بھی جدو مہاراج جی بیٹھے سن ایک پلنگے تے ستگرو گریب نواز آپ بیٹھے نے، دوسرے پلنگے دے اتے مہاراج گرو کلگیتر پاتشاہ جی نے شستر سجا کے رکھے ہوئے نے،
ایک چمر ستگر سر پھر،
ایک چمر مہاراج سچے پاتشاہ گرو کلگیتر دے سیس تے پھر رہا ہے،
دوسرا شستر اوپر ٹر،
جڑا دوسرا چمر صاحب ہے خالصا جو شستراں دے اتے چل رہا ہے، او شستراں دے اتے پھیریا جا رہا ہے،
پھر کپورا ترکت پاکے پلے بنائے شستر اے راکے،
جدو کپورے نے ویکھیا نا کہ شستر گرو صاحب دے نال برابر رکھے ہوئے نے، اچے تھان تے دوسرے پلنگے دے اتے سجا کے رکھے ہوئے نے، اور انہاں تے چبر چل رہا ہے، ویکھ کے کپورے دے من وچ شنکا آیا، ਉਹਨੇ ਤਰਕ ਕੀਤੀ ਸ਼ਸਤਰਾਂ ਵੱਲ ਵੇਖ ਕੇ,
ਭਲੇ ਬਣਾਏ ਸ਼ਸਤਰ ਰੱਖੇ,
ਕਰਦਿਆਂ ਬੋਲਿਆ ਕਹਿੰਦਾ ਜੀ ਇਹ ਸ਼ਸਤਰ ਤੁਸੀਂ ਬੜੇ ਚੰਗੇ ਢੰਗ ਨਾਲ ਰੱਖੇ ਹੋਏ ਨੇ, ਆ ਜਿਹੜੇ ਆਪਣੇ ਗਾਤਰੇ ਦੀ ਕਿਰਪਾਨ ਹੈ, ਧਨਕ ਹੈ, ਤੀਰਾਂ ਦਾ ਪੱਥਾ ਹੈ, ਮਹਾਰਾਜ ਇਹ ਸ਼ਸਤਰ ਤੁਸੀਂ ਬੜੇ ਭਲੇ ਬਣਾ ਕੇ ਆਪਣੇ ਨਾਲ ਰੱਖੇ ਹਨ।
ਰਾਵਣ ਸਿਰ ਪਰ ਚਾਮਰ ਫੇਰਤ ਇਹ ਤੋਰੀ ਆਦਿ ਕੀ ਹੇਰਤ।
ਮਹਾਰਾਜ ਜੀ ਤੁਹਾਡੇ ਸੀਸ ਉੱਤੇ ਚਵਰ ਝੁਲਦਾ, ਇਹ ਤਾਂ ਚਲੋ ਮੰਨਿਆ ਕਿ ਤੁਹਾਡੇ ਸੀਸ ਤੇ ਚਵਰ ਝੁਲਣਾ ਚਾਹੀਦਾ, ਇਹ ਮੁੱਢ ਦੀ ਮਰਿਆਦਾ ਹੈ, ਗੁਰੂ ਘਰ ਦੀ ਮਰਿਆਦਾ ਮੁੱਢ ਤੋਂ ਚਲਦੀ ਆਈ, ਵੀ ਤੁਹਾਡੇ ਸੀਸ ਤੇ ਚਵਰ ਝੁਲੇ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਮਰਿਆਦਾ ਹੈ।
ਦੂਸਰ ਸ਼ਸਤਰ ਪਰ ਫਿਰ ਵਾਵੋ।
ਮਹਾਰਾਜ ਜੀ ਆ ਦੂਸਰਾ ਚਵਰ ਸਾਹਿਬ ਜਿਹੜਾ ਇਹ ਸ਼ਸਤਰਾਂ ਤੇ ਝੁਲਾਇਆ ਜਾ ਰਿਹਾ, ਸ਼ਸਤਰਾਂ ਤੇ ਫੇਰਿਆ ਜਾ ਰਿਹਾ, ਇਹਦਾ ਕੀ ਕਾਰਨ ਹੈ?
ਇਹ ਤੋ ਰੀਤ ਨਹੀਂ ਵਿਦਤਾਵੋ।
ਇਹ ਨਵੀਂ ਮਰਿਆਦਾ ਟੋਰ ਰਹੇ ਹੋ ਤੁਸੀਂ, ਇਹ ਤਾਂ ਨਵੀਂ ਰੀਤ ਚਲਾ ਰਹੇ ਹੋ, ਤੁਹਾਡੇ ਸੀਸ ਤੇ ਚਵਰ ਝੁਲੇ ਤਾਂ ਮਰਿਆਦਾ ਹੈ, ਪਰ ਆ ਸ਼ਸਤਰਾਂ ਦੇ ਉੱਤੇ ਵੀ ਚਵਰ ਝੁਲਾਣਾ, ਮਹਾਰਾਜ ਜੀ ਇਹ ਤਾਂ ਨਵੀਂ ਰੀਤ ਹੈ, ਇਹ ਤਾਂ ਨਵੀਂ ਮਰਿਆਦਾ ਹੈ।
ਧੂਪ ਤੁਖਾਵਤ ਚੰਦਨ ਚਰਚਾ।
ਫਿਰ ਇਹਨਾਂ ਸ਼ਸਤਰਾਂ ਨੂੰ ਧੂਪ ਤੁਖਾਈ ਹੋਈ ਆ, ਇਹਨਾਂ ਤੇ ਚੰਦਨ ਦਾ ਚਰਚਨ ਕੀਤਾ ਹੋਇਆ, ਇਹਨਾਂ ਸ਼ਸਤਰਾਂ ਦੀ ਪੂਜਾ ਅਰਚਨਾ ਕੀਤੀ ਹੋਈ ਜਾਪਦੀ ਹੈ।
ਫੂਲਨ ਮਾਲ ਬਿਸਾਲੇ ਅਰਚਾ।
ਇਹਨਾਂ ਸ਼ਸਤਰਾਂ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ ਹੋਈ ਹੈ, ਪੁਸ਼ਪ ਭੇਟ ਕੀਤੇ ਹੋਏ ਅਰਚਨਾ ਕੀਤੀ ਹੋਈ ਹੈ।
ਸੁਨ ਸ਼੍ਰੀ ਮੁਖ ਤੇ ਕਹਿ ਸਮਝਾਇਓ, ਸ਼ਸਤਰਨ ਅਦਬ ਚਈਏ ਰਖਵਾਇਓ।
ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਕਪੂਰਾ ਕਪੂਰਾ ਜੀ, ਸ਼ਸਤਰਾਂ ਦਾ ਅਦਬ ਰੱਖਣਾ ਤੇ ਰਖਾਉਣਾ ਇਹੀ ਅਸੀਂ ਖਾਲਸੇ ਨੂੰ ਸਿਖਾ ਰਹੇ ਹਾਂ, ਕਿ ਸ਼ਸਤਰਾਂ ਦਾ ਅਦਬ ਰੱਖਣਾ ਖਾਲਸੇ ਨੇ, ਸ਼ਸਤਰਾਂ ਦਾ ਸਤਿਕਾਰ ਰੱਖਣਾ ਖਾਲਸੇ ਨੇ, ਇਹ ਸ਼ਸਤਰ ਸਾਡੇ ਪੀਰਾਂ ਦੇ ਪੀਰ ਨੇ, ਇਹ ਪੀਰਾਨ ਪੀਰ ਨੇ ਸਾਡੇ ਸ਼ਸਤਰ।
ਮਾਖੀ ਆਏ ਅਪਾਵਨ ਤੇਰੇ।
ਕਬਰ ਸਾਹਿਬ ਇਸ ਕਰਕੇ ਝੁਲ ਰਿਹਾ ਕਿ ਸ਼ਸਤਰਾਂ ਦੀ ਪਵਿੱਤਰਤਾ ਕਾਇਮ ਰਹੇ, ਕਿਉਂਕਿ ਜੇ ਕੋਈ ਮੱਖੀ ਕੋਈ ਮੱਛਰ ਮੱਖੀ ਉਹ ਸ਼ਸਤਰਾਂ ਤੇ ਆ ਕੇ ਬਹਿ ਜੇ ਤੇ ਸ਼ਸਤਰਾਂ ਦੀ ਅਪਵਿੱਤਰਤਾ ਨਹੀਂ ਹੁੰਦੀ। ਚਵਰ ਸਾਹਿਬ ਝੁਲਾਉਣ ਦਾ ਤਾਂ ਮਤਲਬ ਇਹ ਹੀ ਹੈ ਨਾ ਵੀ ਕੋਈ ਮੱਖੀ ਕੀੜਾ ਉੱਤੇ ਨਾ ਆਵੇ ਤੇ ਚਵਰ ਦੇ ਨਾਲ ਉਹਨੂੰ ਪਾਸੇ ਹਟਾਇਆ ਜਾਵੇ। ਕਹਿੰਦੇ ਕੋਈ ਮੱਖੀ ਆਵੇ ਸ਼ਸਤਰਾਂ ਤੇ ਆ ਕੇ ਬੈਠੇ ਉਹਦੇ ਨਾਲ ਸ਼ਸਤਰ ਅਪਾਵਨ ਹੋਣਗੇ, ਇਸ ਕਰਕੇ ਸ਼ਸਤਰਾਂ ਤੇ ਵੀ ਚਵਰ ਝੁਲਾਇਆ ਜਾ ਰਿਹਾ।
ਚਵਰ ਢੁਲ ਸੋ ਵਰਜਨ ਕਰੇ।
ਚਵਰ ਝੁਲਾਇਆ ਜਾ ਰਿਹਾ ਤਾਂ ਜੋ ਕੋਈ ਮੱਖੀ ਮੱਛਰ ਜਿਹੜਾ ਹੈ ਉਹ ਸ਼ਸਤਰਾਂ ਦੇ ਉੱਤੇ ਆ ਕੇ ਨਾ ਬੈਠੇ।
ਇਹ ਸਭ ਕੇ ਸਿਰ ਮੋਰ ਸੁਰਨ ਮੈਂ।
ਇਹ ਜਿਹੜੇ ਸ਼ਸਤਰ ਨੇ ਸਾਰਿਆਂ ਦੇ ਸਿਰਮੋਰ ਨੇ, ਸਾਰਿਆਂ ਦਾ ਮਤਲਬ ਇਹ ਤਾਂ ਦੇਵਤਿਆਂ ਚ ਵੀ ਸਿਰਮੋਰ ਨੇ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਬਿਨਾ ਸ਼ਸਤਰ ਬਾਂਧੇ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕੋ ਕੇਤੈ ਲੈ ਸੇਧਾਨੋ। ਇਹ ਸ਼ਸਤਰ ਸਾਡੇ ਪੀਰ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਸ਼ਸਤਰਾਂ ਦਾ ਅਦਬ ਹੈ, ਇਹਨਾਂ ਸ਼ਸਤਰਾਂ ਦਾ ਸਤਿਕਾਰ ਤਾਂ ਦੇਵਤਿਆਂ ਵਿਚ ਵੀ ਹੈ, ਇਹ ਦੇਵਤਿਆਂ ਵਿਚ ਵੀ ਰੱਖੇ ਜਾਂਦੇ ਨੇ, ਉਹਨਾਂ ਵਿਚ ਵੀ ਸਿਰਮੋਰ ਹਨ। ਸ਼ਸਤਰਾਂ ਦੀ ਬਦੌਲਤ ਦੁਸ਼ਮਣ ਦੇ ਉੱਤੇ ਜੰਗ ਦੇ ਮੈਦਾਨ ਚ ਫਤਿਹ ਪਾਈ ਜਾ ਸਕਦੀ ਹੈ। ਇਹਨਾਂ ਸ਼ਸਤਰਾਂ ਦੇ ਨਾਲ ਰਣ ਭੂਮੀ ਵਿਚ ਦੁਸ਼ਮਣਾਂ ਦੇ ਉੱਤੇ ਫਤਿਹ ਪ੍ਰਾਪਤ ਕਰੀ ਦੀ ਹੈ।
ਪ੍ਰਿਥੀ ਸੁਰਗ ਤੋਂ ਰਾਜ ਕਨੇਰਾ।
ਇੱਥੇ ਬਸ ਨੀ ਕਪੂਰਾ ਜੀ, ਇਹਨਾਂ ਸ਼ਸਤਰਾਂ ਦੇ ਨਾਲ ਇਹ ਧਰਤੀ ਵੀ ਜਿੱਤੀ ਜਾ ਸਕਦੀ ਹੈ, ਤੇ ਇਹਨਾਂ ਸ਼ਸਤਰਾਂ ਦੇ ਨਾਲ ਇੰਦਰਪੁਰੀ ਦੀ ਜਿਹੜੀ ਸਵਰਗਪੁਰੀ ਹੈ ਉਹ ਵੀ ਜਿੱਤੀ ਜਾ ਸਕਦੀ ਹੈ। ਇਹਨਾਂ ਸ਼ਸਤਰਾਂ ਨਾਲ ਧਰਤੀ ਵੀ ਜਿੱਤੀ ਜਾ ਸਕਦੀ ਹੈ, ਔਰ ਇਹਨਾਂ ਸ਼ਸਤਰਾਂ ਨਾਲ ਸਵਰਗਪੁਰੇ ਨੂੰ ਵੀ ਜਿੱਤਿਆ ਜਾ ਸਕਦਾ ਹੈ।
ਓਜ ਸੁਰ ਅਸੁਰ ਕੇਰ ਬਡੇਰਾ।
ਜਿਹੜਾ ਦੇਵਤਿਆਂ ਦਾ, ਅਸੁਰਾਂ ਦਾ ਔਰ ਨਰਾਂ ਦਾ ਜਿਹੜਾ ਓਜ ਹੈ, ਸ਼ਕਤੀ ਹੈ, ਬਲ ਹੈ,
ਸਭ ਸ਼ਸਤਰਨ ਕੇ ਅਨੁਸਾਰੇ।
ਸਾਰਿਆਂ ਦੀ ਤਾਕਤ ਇਹਨਾਂ ਸ਼ਸਤਰਾਂ ਦੇ ਅਨੁਸਾਰ ਹੈ। ਕਿਸੇ ਵੱਡੇ ਤੋਂ ਵੱਡੇ ਰਾਕਸ਼ ਨੂੰ ਵੀ ਕਾਬੂ ਕਰਨਾ ਹੋਵੇ ਸ਼ਸਤਰ ਨਾਲ ਕੀਤਾ ਜਾਂਦਾ ਹੈ, ਕਿਸੇ ਦੇਵਤੇ ਨੂੰ ਵੀ ਕਾਬੂ ਕਰਨਾ ਤੇ ਸ਼ਸਤਰ ਨਾਲ ਕੀਤਾ ਜਾ ਸਕਦਾ ਹੈ। ਕਿਸੇ ਦਾਨਵ ਨੂੰ ਕਾਬੂ ਕਰਨਾ ਹੋਵੇ ਸ਼ਸਤਰ ਨਾਲ ਕੀਤਾ ਜਾ ਸਕਦਾ, ਕਿਸੇ ਮਨੁੱਖ ਨੂੰ ਵੀ ਕਾਬੂ ਕਰਨਾ ਤੇ ਸ਼ਸਤਰ ਨਾਲ ਕਾਬੂ ਕੀਤਾ ਜਾ ਸਕਦਾ। ਇਹਨਾਂ ਸ਼ਸਤਰਾਂ ਦੇ ਨਾਲ ਵੱਡੇ ਵੱਡੇ ਦੇਸ਼ ਕਾਬੂ ਕੀਤੇ ਜਾ ਸਕਦੇ ਨੇ, ਵੱਡੇ ਵੱਡੇ ਰਾਜ ਤਖ਼ਤ ਕਾਬੂ ਕੀਤੇ ਜਾ ਸਕਦੇ ਹਨ।
ਜੋ ਇਨ ਧਰੇ ਸੋਏ ਬਲ ਭਾਰੇ,
ਜਿਹੜਾ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਦਾ ਉਹਨਾਂ ਵਿਚ ਭਾਰੀ ਬਲ, ਉਹਨਾਂ ਵਿਚ ਭਾਰੀ ਤਾਕਤ ਪੈਦਾ ਹੁੰਦੀ। ਖਾਲਸਾ ਜੀ, ਸ਼ਸਤਰਾਂ ਦੀ ਪੂਜਾ ਗੁਰੂ ਸਾਹਿਬ ਨੇ ਸਾਨੂੰ ਇਸ ਕਰਕੇ ਕਰਨੇ ਲਾਇਆ ਕਿ ਜਿਸ ਚੀਜ਼ ਦਾ ਅਸੀਂ ਪੂਜਾ ਕਰਕੇ ਸਤਿਕਾਰ ਕਰਾਂਗੇ ਉਹਨੂੰ ਕਦੇ ਆਪਣੇ ਤੋਂ ਜੁਦਾ ਨਹੀਂ ਕਰਾਂਗੇ। ਅੱਜ ਕੱਲ ਖੰਡਨ ਕੀਤਾ ਜਾਂਦਾ, ਕਹਿੰਦੇ ਜੀ ਸ਼ਸਤਰਾਂ ਦੀ ਪੂਜਾ ਕਰਨ ਦਾ ਕੀ ਮਤਲਬ ਹੈ, ਇਹ ਤਾਂ ਸ਼ਸਤਰ ਨੇ, ਜੜ ਨੇ। ਠੀਕ ਹੈ, ਸ਼ਸਤਰ ਜੜ ਨੇ, ਪਰ ਖਾਲਸਾ ਜੀ ਇਹ ਚੇਤਨ ਵੀ ਨੇ, ਇਹ ਭਖਦੇ ਨੇ, ਕਾਲ ਰੂਪ ਵੀ ਨੇ। ਉਹ ਸ਼ਸਤਰ ਜਿਹੜੇ ਨੇ ਇਹਨਾਂ ਦੀ ਜਦੋਂ ਪੂਜਾ ਕਰਾਂਗੇ, ਇਹਨਾਂ ਦਾ ਸਤਿਕਾਰ ਕਰਾਂਗੇ ਤੇ ਇਹਨਾਂ ਨਾਲ ਜੁੜ ਕੇ ਰਹਾਂਗੇ। ਹੁਣ ਜਦੋਂ ਤੁਸੀਂ ਕਿਸੇ ਚੀਜ਼ ਦਾ ਸਤਿਕਾਰ ਨਹੀਂ ਕਰਦੇ, ਕਿਸੇ ਚੀਜ਼ ਦੇ ਉੱਤੇ ਤੁਸੀਂ ਭਰੋਸਾ ਨਹੀਂ ਕਰਦੇ, ਉਹਨੂੰ ਤੁਸੀਂ ਹੌਲੇ ਹੌਲੇ ਤਿਆਗ ਦਿਓਗੇ। ਇਹੀ ਚਾਹੁੰਦੇ ਨੇ ਲੋਕ, ਬਾਹਰ ਦੇ ਲੋਕ ਜਿਹੜੇ ਨੇ ਪੰਥ ਵਿਰੋਧੀ ਤਾਕਤ, ਉਹ ਇਹੀ ਚਾਹੁੰਦੇ ਨੇ ਵੀ ਇਹਨਾਂ ਅੰਦਰੋਂ ਸ਼ਸਤਰਾਂ ਦਾ ਪਿਆਰ ਖਤਮ ਕਰ ਦਿਓ ਤੇ ਹੌਲੇ ਹੌਲੇ ਸ਼ਸਤਰ ਆਪੇ ਹੀ ਛੱਡ ਦੇਣਗੇ। ਅੱਗੇ ਛੱਡੇ ਤਾਂ ਪਹਿਲਾਂ ਹੀ ਹੋਏ ਨੇ, ਕਿਸੇ ਵਿਰਲੇ ਸਿੰਘ ਦੇ ਘਰੋਂ ਹੀ ਕਿਰਪਾਨ ਨਿਕਲੇ ਤਾਂ ਨਿਕਲੇ, ਜੇ ਹੋਵੇ ਵੀ ਤਾਂ ਉਹ ਵੀ ਦਾਦੀ ਜਾਂ ਨਾਨੀ ਦੀ ਪੇਟੀ ਵਿਚ ਰੱਖੀ ਹੁੰਦੀ, ਜਰ ਦੇ ਨਾਲ ਲੱਗੀ ਹੋਈ, ਜਿਹੜੀ ਕਿਸੇ ਕੰਮ ਨਾ ਆਵੇ। ਇਹੋ ਜਿਹਾ ਆਲਮ ਬਣ ਜਾਂਦਾ, ਹਾਲਤ ਸਾਡੀ ਇਹ ਬਣੀ ਹੋਈ ਹੈ। ਤੋ ਸ਼ਸਤਰਾਂ ਨੂੰ ਮਹਾਰਾਜ ਜੀ ਨੇ ਸਤਿਕਾਰ ਇਸ ਕਰਕੇ ਦਿੱਤਾ ਕਿ ਸ਼ਸਤਰਾਂ ਨਾਲ ਜਦੋਂ ਪ੍ਰੇਮ ਰੱਖਾਂਗੇ, ਸ਼ਸਤਰਾਂ ਨਾਲ ਸਾਡੀ ਮੁਹੱਬਤ ਹੋਵੇਗੀ ਤੇ ਫਿਰ ਉਹ ਸ਼ਸਤਰਾਂ ਦੇ ਨਾਲ ਸਾਡਾ ਪਿਆਰ ਬਣਿਆ ਰਹੇਗਾ, ਸ਼ਸਤਰਾਂ ਨਾਲ ਅਸੀਂ ਜੁੜੇ ਰਹਾਂਗੇ। ਜਿਹਦੇ ਨਾਲ ਪ੍ਰੇਮ ਹੋਵੇ, ਜਿਹਦੇ ਨਾਲ ਪੂਜਾ ਆਸਥਾ ਸਤਿਕਾਰ ਜੁੜਿਆ ਹੋਵੇ, ਉਹ ਸਾਡੇ ਨਾਲ ਜੁੜੀ ਰਹੇਗੀ। ਜਿਹਦੇ ਨਾਲ ਸਾਡਾ ਸਤਿਕਾਰ ਸ਼ਸਤਰਾਂ ਦਾ, ਸ਼ਸਤਰ ਸਤਿਕਾਰ ਨਹੀਂ ਕਰਾਂਗੇ ਤੇ ਸ਼ਸਤਰਾਂ ਤੋਂ ਅਸੀਂ ਟੁੱਟ ਜਾਵਾਂਗੇ। ਟੁੱਟੇ ਹੋਏ ਹੀ ਹਾਂ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਿੰਘਾਂ ਵੱਲ ਵੇਖੀਏ, ਕਿੰਨਾ ਪਿਆਰ ਉਹਨਾਂ ਦੇ ਅੰਦਰ, ਸ਼ਸਤਰਾਂ ਦੀ ਕਿੰਨੀ ਪੂਜਾ ਕਰਦੇ ਨੇ। ਦੀਵਾਲੀ ਵਾਲੇ ਦਿਨ ਖਾਸ ਕਰਕੇ ਸ਼ਸਤਰਾਂ ਦੀ ਪੂਜਾ ਹੁੰਦੀ ਹੈ, ਦੁਸਹਿਰੇ ਵਾਲੇ ਦਿਨ ਪੂਜਾ ਹੁੰਦੀ ਸ਼ਸਤਰਾਂ ਦੀ, ਖਾਸ ਕਰਕੇ ਉਹਨਾਂ ਦੀ ਸੇਵਾ ਹੁੰਦੀ ਹੈ, ਟਹਿਲ ਹੁੰਦੀ ਹੈ। ਕਿੰਨਾ ਸ਼ਸਤਰਾਂ ਦਾ ਸਤਿਕਾਰ ਕਰਦੇ ਨੇ। ਕੱਲੇ ਕੱਲੇ ਸਿੰਘ ਦੇ ਘਰ ਰੋਟੀ ਭਾਵੇਂ ਨਾ ਪੱਕਦੀ ਹੋਵੇ, ਪੰਦਰਾਂ ਪੰਦਰਾਂ ਵੀਹ ਵੀਹ ਕਿਰਪਾਨਾਂ ਜ਼ਰੂਰ ਰੱਖੀਆਂ ਹੁੰਦੀਆਂ ਉਹਨਾਂ ਨੇ, ਉਹ ਵੀ ਬੜੀਆਂ ਬੜੀਆਂ ਕੀਮਤੀ ਤੇ ਦੁਰਲਭ। ਉਹਨਾਂ ਅੰਦਰ ਪਿਆਰ ਹੈ ਨਾ ਸ਼ਸਤਰਾਂ ਦਾ, ਤੋ ਸ਼ਸਤਰਾਂ ਦੀ ਪ੍ਰੀਤ ਵੀ ਸਿੰਘ ਦੇ ਅੰਦਰ ਪੈਦਾ ਕਰਨ ਵਾਸਤੇ ਮਹਾਰਾਜ ਜੀ ਨੇ ਸ਼ਸਤਰਾਂ ਦੀ ਪੂਜਾ ਵਾਲੇ ਪਾਸੇ ਸਾਨੂੰ ਪ੍ਰੇਰਿਆ ਔਰ ਆਖਿਆ ਇਹ ਸਾਡੇ ਪੀਰ ਨੇ। ਕਾਲ ਤੁਸੀਂ ਕਾਲੀ ਤੁਸੀਂ ਆਗ ਤੁਸੀਂ ਜਗਬੀਰ, ਇਹੀ ਸਾਡੇ ਵਾਸਤੇ ਕਾਲੀ ਹੈ, ਇਹੀ ਸਾਡੇ ਵਾਸਤੇ ਕਾਲ ਰੂਪ ਹੈ, ਇਹੀ ਸਾਡੇ ਵਾਸਤੇ ਸਾਰੀ ਸ਼ਕਤੀ ਹੈ। ਇਹਨਾਂ ਸ਼ਸਤਰਾਂ ਦੀ ਪੂਜਾ ਦੇ ਨਾਲ ਖਾਲਸੇ ਨੂੰ ਮਹਾਰਾਜ ਜੀ ਨੇ ਜੋੜਿਆ, ਇਸ ਕਰਕੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਇਹਨਾਂ ਸ਼ਸਤਰਾਂ ਨੂੰ ਧਾਰਨ ਕੀਤਾ ਉਹ ਭਾਰੀ ਬਲ ਵਾਲੇ ਹੋ ਜਾਂਦੇ ਨੇ, ਬਲਵਾਨ ਹੋ ਜਾਂਦੇ ਹਨ।
ਇਹ ਸਮ ਸ਼ਕਤਵੰਤ ਨੇ ਕੋ,
ਇਹਨਾਂ ਦੇ ਸਮਾਨ ਕੋਈ ਸ਼ਕਤੀਵੰਤ ਨਹੀਂ ਹੁੰਦਾ। ਸ਼ਕਤਵੰਤ ਦਾ ਮਤਲਬ ਸ਼ਕਤੀ ਵਾਲਾ, ਇਹਨਾਂ ਸ਼ਸਤਰਾਂ ਦੇ ਸਮਾਨ ਕੋਈ ਸ਼ਕਤੀ ਵਾਲਾ ਦੂਸਰਾ ਨਹੀਂ ਹੈ। ਜਿਹੜਾ ਸ਼ਸਤਰ ਧਾਰਨ ਕਰਦਾ ਉਹਦੇ ਜੈਸਾ ਸ਼ਕਤੀਵੰਤ ਸ਼ਕਤੀਵਾਨ ਕੋਈ ਦੂਜਾ ਨਹੀਂ ਹੈ।
ਜੋ ਕਰ ਧਰੈ ਬਲੀ ਹੋਏ ਸੋ,
ਜਿਹੜਾ ਸ਼ਸਤਰਾਂ ਨੂੰ ਧਾਰਨ ਕਰਦਾ ਉਹ ਬਲੀ ਹੈ, ਉਹ ਬਲਵਾਨ ਹੈ, ਉਹ ਸੈਂਕੜਿਆਂ ਤੇ ਵੀ ਭਾਰੂ ਪੈ ਸਕਦਾ ਹੈ।
ਆਦਿ ਅਕਾਲ ਪੁਰਖ ਕਰ ਤਾਰਾ, ਪਸਮ ਖਰਗ ਤਿੰਨ ਰਚਿਓ ਉਦਾਰਾ।
ਮਹਾਰਾਜ ਜੀ ਬੜੀ ਡੂੰਘੀ ਫਿਲਾਸਫੀ ਦੀ ਗੱਲ ਕਰ ਰਹੇ ਨੇ ਇੱਥੇ। ਕਹਿੰਦੇ ਅਕਾਲ ਪੁਰਖ ਨੇ ਵੀ ਇਹ ਸੰਸਾਰ ਸਾਜਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਖੰਡਾ ਸਾਜਿਆ। ਖੜਗ ਦਾ ਮਤਲਬ ਹੈ ਖੰਡਾ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਚੰਡੀ ਦੀ ਵਾਰ ਚ, ਦਸਵੇਂ ਪਾਤਸ਼ਾਹ ਦੇ, ਜਿੱਥੇ ਮਹਾਰਾਜ ਜੀ ਸ੍ਰਿਸ਼ਟੀ ਸਾਜਨਾ ਤੋਂ ਪਹਿਲਾਂ ਕੀ ਸੀ ਉਹ ਦੱਸਦੇ ਨੇ। ਮਹਾਰਾਜ ਜੀ ਲਿਖਦੇ ਨੇ, ਖੰਡਾ ਪ੍ਰਥਮੈ ਸਾਜ ਕੈ, ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਭ ਤੋਂ ਪਹਿਲਾਂ ਖੰਡਾ ਬਣਾਇਆ, ਇਹ ਬੜੀ ਡੂੰਘੀ ਫਿਲਾਸਫੀ ਹੈ। ਕਿਉਂਕਿ ਸ਼ਕਤੀ ਸ਼ਕਤੀ ਦੇ ਅਧੀਨ ਚੱਲਦਾ ਨਾ ਸਭ ਕੁਝ। ਅਕਾਲ ਪੁਰਖ ਦੀ ਸ਼ਕਤੀ ਖੰਡਾ, ਹੁਣ ਬ੍ਰਹਮਾ ਪੈਦਾ ਕੀਤਾ, ਵਿਸ਼ਨੂੰ ਸ਼ਿਵਜੀ ਆਦਿਕ ਜਿੰਨੇ ਦੇਵਤੇ ਪੈਦਾ ਕੀਤੇ, ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਡਰ ਤਾਂ ਚਾਹੀਦਾ ਨਾ ਇਹਨਾਂ ਨੂੰ, ਤੇ ਡਰ ਕਿਹੜਾ ਦਿੱਤਾ? ਖੰਡਾ ਪਹਿਲਾਂ ਸਾਜਿਆ ਅਕਾਲ ਪੁਰਖ ਨੇ, ਉਹੀ ਖੰਡਾ ਸਾਡੇ ਧੁਜਾ ਦੇ ਉੱਤੇ ਸਾਡੇ ਨਿਸ਼ਾਨਾਂ ਦੇ ਉੱਤੇ ਝੂਲਦਾ ਹੈ, ਉਹ ਖੰਡਾ ਅਕਾਲ ਪੁਰਖ ਦਾ ਸਾਜਿਆ ਹੋਇਆ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਨੇ ਵੀ ਸਾਰੀ ਸੰਸਾਰ ਦੀ ਸਾਜਨਾ ਤੋਂ ਪਹਿਲਾਂ ਪ੍ਰਥਮ ਖੜਗਤ ਨੇ ਰਚੇ ਉਦਾਰਾ, ਖੜਗ ਦੀ ਰਚਨਾ ਕੀਤੀ, ਖੰਡੇ ਦੀ ਰਚਨਾ ਕੀਤੀ।
ਮਾਨਨੀ ਸੁਰਾ ਸੁਰਨ ਕੇਰੇ,
ਦੇਵਤਿਆਂ ਤੇ ਦਾਨਵਾਂ ਵਿਚ ਇਹ ਸਿਧਾਂਤ ਮਾਨਨੀਏ ਹੈ।
ਕਰੈ ਜੋ ਪੂਜੈ ਵੈ ਸੋ ਵਡੇਰੇ,
ਜਿਹੜਾ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਦਾ, ਇਹਨਾਂ ਨੂੰ ਪੂਜਦਾ, ਉਹ ਵੱਡਿਆਂ ਤੋਂ ਵੱਡਾ ਹੋ ਜਾਂਦਾ ਹੈ, ਉਹੀ ਤਾਕਤਵਰ ਗਿਣਿਆ ਜਾਂਦਾ, ਸੂਰਬੀਰ ਗਿਣਿਆ ਜਾਂਦਾ ਹੈ।
ਨਰ ਬਪਰੇ ਕੀ ਗਿਲਤੀ ਕਹਾ, ਅਸ ਤੁਜ ਸ਼੍ਰੀ ਅਕਾਲ ਹੈ ਮਾਂ।
ਵਿਚਾਰੇ ਬਪਰੇ, ਨਰ ਦੀ ਗਿਣਤੀ ਕੀ ਹੈ ਕਪੂਰਾ ਜੀ? ਦਰਅਸਲ ਅਕਾਲ ਪੁਰਖ ਦੇ ਬੇਅੰਤ ਨਾਵਾਂ ਵਿਚੋਂ ਪਰਮੇਸ਼ਰ ਦਾ ਇਕ ਨਾਮ ਹੀ ਅਸ ਤੁਜ ਹੈ। ਅਸ ਤੁਜ, ਅਸ ਧੁਜ ਦਾ ਮਤਲਬ ਜਿਹਦੇ ਨਿਸ਼ਾਨ ਤੇ ਖੰਡਾ ਝੂਲਦਾ, ਜਿਹਦੇ ਕੋਲ ਸ਼ਸਤਰ ਹੈ, ਜਿਹਦੀ ਧਵਜਾ ਖੰਡੇ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜੇ ਅਸ ਧੁਜ ਤਬ ਸਰਨੀ ਪਰੇ, ਅਕਾਲ ਪੁਰਖ ਦਾ ਨਾਂ ਹੈ ਅਸ ਧੁਜ। ਕਹਿੰਦੇ ਨਰ ਬਪਰੇ ਦੀ ਕੀ ਗਿਣਤੀ ਹੈ? ਖੁਦ ਅਕਾਲ ਪੁਰਖ ਨੇ ਵੀ ਸ਼ਸਤਰ ਧਾਰਨ ਕੀਤੇ ਹੋਏ ਨੇ, ਪ੍ਰਮਾਤਮਾ ਵੀ ਸ਼ਸਤਰਧਾਰੀ ਹੈ, ਅਕਾਲ ਪੁਰਖ ਨੇ ਵੀ ਆਪਣੇ ਗਾਤਰੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਹੈ, ਉਹਦੇ ਕੋਲ ਵੀ ਖੰਡਾ ਹੈ, ਉਹਨੇ ਵੀ ਆਪਣੇ ਹੱਥ ਵਿਚ ਸ਼ਸਤਰ ਧਾਰਨ ਕੀਤੇ ਹੋਏ ਨੇ।
ਸੁਣ ਕਰ ਤੂਸ਼ਣ ਹੋਏ ਕਪੂਰੇ,
ਪੂਰੇ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਚੁੱਪ ਕਰ ਗਿਆ।
ਗੁਰ ਬਚਨ ਨਿਸ਼ਚਾ ਕੀਓ ਨਾ ਕੂਰੇ,
ਅੱਖਾ ਸੀ ਕਪੂਰਾ, ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਕੀਤਾ, ਸੁਣ ਤਾਂ ਲਏ ਪਰ ਯਕੀਨ ਨਹੀਂ ਬੱਝਾ, ਭਰੋਸਾ ਨਹੀਂ ਬੱਝਾ ਮਹਾਰਾਜ ਜੀ ਦੇ ਬਚਨਾਂ ਤੇ।
ਅੰਤਰ ਜਾਮੀ ਜਾਨ ਬਖਾਨਾ, ਸੁਣੋ ਕਪੂਰ ਸਿੰਘ ਧਰਕਾਨਾ।
ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਹਾਂ ਭਾਈ ਕਪੂਰਾ ਜੀ, ਸੁਣੋ ਇਕ ਗੱਲ ਤੁਹਾਨੂੰ ਹੋਰ ਦੱਸੀਏ।
ਮੈਂ ਲਗ ਕਰੈ ਰਾਜ ਤੁਆਰਾ,
ਮਹਾਰਾਜ ਜੀ ਕਹਿੰਦੇ ਕਪੂਰਿਆ, ਸਾਡਾ ਚਿੱਤ ਕਰਦਾ ਕਿ ਸਤਲੁਜ ਦਰਿਆ ਤੱਕ ਤੇਰਾ ਰਾਜ ਕਰ ਦਈਏ, ਤੇਰਾ ਰਾਜ ਸਤਲੁਜ ਦਰਿਆ ਤੱਕ ਕਰ ਦਈਏ, ਦਰਿਆ ਤੱਕ ਤੇਰੇ ਘੋੜੇ ਪਾਣੀ ਪੀਣ।
ਗਜ ਬਾਜੀ ਦਲ ਵਧੈ ਉਦਾਰਾ,
ਤੇਰੇ ਹਾਥੀ ਘੋੜੇ ਦਲ ਫੌਜਾਂ ਉਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਚਲੀ ਜਾਏਗੀ।
ਤੁਰਕਨ ਸੰਗ ਜੰਗ ਕੇ ਕਾਰਨ, ਦਿਓ ਦੁਰਗ ਦੇਖੋ ਦਲਦਾਰਨ।
ਉਹਦੇ ਵਾਸਤੇ ਤੈਨੂੰ ਸਾਡੀ ਮਦਦ ਕਰਨੀ ਪੈਣੀ ਆ, ਤੁਰਕਾਂ ਨਾਲ ਲੜਾਈ ਕਰਨੀ ਪੈਣੀ ਆ। ਲੜੇਗਾ, ਤੁਰਕਾਂ ਨਾਲ ਯੁੱਧ ਕਰਨਾ ਪੈਣਾ, ਤੇ ਤੁਰਕਾਂ ਨਾਲ ਲੜਨ ਵਾਸਤੇ ਤੂੰ ਭਾਵੇਂ ਨਾ ਲੜੀ, ਬਸ ਤੂੰ ਸਾਨੂੰ ਆਪਣਾ ਕਿਲਾ ਦੇ ਦੇ, ਤੇਰੇ ਕਿਲੇ ਵਿਚ ਆਸਣ ਲਾ ਕੇ ਅਸੀਂ ਤੁਰਕਾਂ ਨਾਲ ਲੜਾਈ ਕਰਾਂਗੇ, ਜੰਗ ਕਰਾਂਗੇ।
ਲਸ਼ਕਰ ਨੂੰ ਰੰਗ ਕੋ ਲੜ ਮਾਰੈ,
ਨੁਰੰਗੇ ਦਾ ਲਸ਼ਕਰ ਜੇ ਚੜ ਕੇ ਆਵੇਗਾ, ਉਹਨੂੰ ਲੜ ਕੇ ਮਾਰ ਮੁਕਾਵਾਂਗੇ।
ਕਾਤਰ ਤੁਰਕ ਪਲਾਵ ਤਿਆਰੈ,
ਤੁਰਕ ਕਾਇਰ ਇਹਨਾਂ ਨੂੰ ਲੜਾ ਕੇ ਭਜਾ ਦੇਵਾਂਗੇ, ਲੜ ਕੇ ਭਜਾ ਦੇਵਾਂਗੇ।
ਸੁਣ ਕਰ ਦੀਨ ਹੋਏ ਕਰ ਕਹਿ,
ਮਹਾਰਾਜ ਜੀ ਨੇ ਕਿਹਾ ਨਾ ਕਪੂਰਿਆ, ਰਾਜ ਦੇ ਦਿਆਂਗੇ ਤੈਨੂੰ, ਤੂੰ ਬਸ ਕਿਲਾ ਦੇ ਦੇ ਸਾਨੂੰ ਲੜਨ ਵਾਸਤੇ। ਤੇ ਸੁਣ ਕੇ ਕਪੂਰਾ ਦੀਨ ਜਿਹਾ ਹੋਇਆ, ਖਿਗਿਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ,
ਮੈਂ ਕਾਂ ਸ਼ਕਤੀ
ਮਹਾਰਾਜ, ਸਾਡੇ ਚ ਇੰਨੀ ਸ਼ਕਤੀ ਕਿੱਥੇ? ਹਾਲਾਂਕਿ ਇਕ ਦਿਨ ਪਹਿਲਾਂ ਕਹਿੰਦਾ ਸੀ ਮਹਾਰਾਜ ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਤੇ ਹੁਣ ਤਾਂ ਸਤਿਗੁਰੂ ਚਾਹਣ ਤਾਂ ਇਹਨੂੰ ਸ਼ਕਤੀ ਵੀ ਤਾਂ ਦੇ ਸਕਦੇ ਨੇ, ਪਰ ਕਹਿੰਦਾ ਮਹਾਰਾਜ ਸਾਡੇ ਚ ਇੰਨੀ ਸ਼ਕਤੀ ਕਿੱਥੇ?
ਰਿਪ ਸਮਝਾਨ ਤੁਰਕ ਗੈ ਮੋਏ,
ਮਹਾਰਾਜ ਅਸੀਂ ਇਹਨਾਂ ਤੁਰਕਾਂ ਦੇ ਖਿਲਾਫ਼ ਕਿਵੇਂ ਲੜ ਸਕਦੇ ਹਾਂ? ਅਸੀਂ ਤਾਂ ਮੈਂ ਤਾਂ ਇਹਨਾਂ ਤੁਰਕਾਂ ਦਾ ਦਿੱਤਾ ਜਿਹੜਾ ਆ ਚੌਧਰੀ ਪੁਣਾ ਇਹ ਭੋਗਦਾ ਹਾਂ, ਇਹ ਜਿਹੜਾ ਮੈਨੂੰ ਰਾਜ ਭਾਗ ਮਿਲਿਆ ਇਹਨਾਂ ਤੁਰਕਾਂ ਦਾ ਦਿੱਤਾ ਹੋਇਆ।
ਰਿਪ ਸਮਝਾਨ ਤੁਰਕ ਗਏ ਮੋਏ,
ਜੇ ਤੁਰਕਾਂ ਨੂੰ ਪਤਾ ਲੱਗ ਗਿਆ ਵੀ ਮੈਂ ਤੁਹਾਨੂੰ ਕਿਲਾ ਦੇ ਦਿੱਤਾ, ਮੈਨੂੰ ਇਹ ਆਪਣਾ ਦੁਸ਼ਮਣ ਸਮਝ ਕੇ ਪਕੜ ਲੈਣਗੇ।
ਮਾਰੇ ਫਾਂਸੀ ਦੇ ਕਰ ਕਰੋ,
ਗੁੱਸੇ ਵਿਚ ਆ ਕੇ ਤੁਰਕ ਮੈਨੂੰ ਤਾਂ ਫਾਹੇ ਚਾੜ ਕੇ ਮਾਰ ਦੇਣਗੇ, ਫਾਂਸੀ ਦੇ ਕੇ ਮਾਰ ਦੇਣਗੇ।
ਸ੍ਰੀ ਗੁਰੂ ਤੁਮ ਤੋਂ ਬੇਪਰਵਾਹ ਬਿਗੜ ਲੜੇ ਤੁਰਕੇ ਸ਼ਰਸ਼ਾ।
ਗੁਰੂ ਜੀ ਤੁਸੀਂ ਤਾਂ ਬੇਪਰਵਾਹ ਹੋ, ਤੁਹਾਨੂੰ ਤਾਂ ਕੋਈ ਪਰਵਾਹ ਨਹੀਂ, ਤੁਸੀਂ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਵਿਗੜ ਕੇ ਉਹਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਔਰ ਲੜਾਈ ਵੀ ਕੀਤੀ ਹੈ।
ਲੱਖੋ ਨਰ ਮਾਰੇ ਮਰਵਾਏ,
ਲੱਖਾਂ ਨਰ ਉਹਨਾਂ ਦੇ ਮਾਰੇ ਨੇ ਤੇ ਆਪਣੇ ਵੀ ਅਨੇਕਾਂ ਬੰਦੇ ਮਰਵਾਏ ਹਨ।
ਆਨੰਦਪੁਰ ਉਜਾੜ ਕਰੇ ਆਏ,
ਆਨੰਦਪੁਰ ਸਾਹਿਬ ਉਜਾੜ ਕੇ ਤੁਸੀਂ ਇੱਥੇ ਚੱਲ ਕੇ ਆਏ ਹੋ।
ਭਲੀ ਸੀ ਕਿ ਅਬ ਦੇਵਨ ਲਾਗੇ,
ਚੰਗੀ ਸਿੱਖਿਆ ਹੁਣ ਮੈਨੂੰ ਵੀ ਦੇਣ ਲੱਗੇ ਵੀ ਜਿਵੇਂ ਤੁਸੀਂ ਆਪਣਾ ਆਨੰਦਪੁਰ ਸਾਹਿਬ ਉਜਾੜਿਆ, ਮੈਂ ਆਪਣਾ ਕੋਟ ਕਪੂਰਾ ਉਜਾੜ ਕੇ ਬਹਿ ਜਾਵਾਂ।
ਜਿਸ ਤੇ ਬਚਿਆ ਨਾ ਕਿਤ ਕੋ ਭਾਗੇ,
ਮੈਂ ਜਿੱਧਰ ਵੀ ਜਾਵਾਂ ਭੱਜਿਆ ਬਚਾ ਹੀ ਨਾ ਕਿਤੇ, ਭੱਜ ਕੇ ਮੈਂ ਆਪਣੀ ਜਾਨ ਨੀ ਨਾ ਬਚਾ ਸਕਾਂ। ਇਹੋ ਜੀ ਸਿੱਖਿਆ ਮਹਾਰਾਜ ਜੀ ਤੁਸੀਂ ਮੈਨੂੰ ਦੇਣ ਲੱਗੇ ਜੇ।
ਤਿੰਨ ਤੁਰਕਨ ਤੇ ਮੋਏ ਬਿਗਾਰੋ, ਜਿਮ ਉਜੜੇ ਤਿਮ ਮੋਏ ਉਜਾਰੋ।
ਮਹਾਰਾਜ ਉਹਨਾਂ ਤੁਰਕਾਂ ਤੋਂ ਮੈਨੂੰ ਵੀ ਉਜਾੜਨਾ ਚਾਹੁੰਦੇ ਹੋ ਜਿਵੇਂ ਤੁਸੀਂ ਉਜੜੇ ਹੋ, ਏਦਾਂ ਤੁਰਕਾਂ ਦੇ ਕੋਲੋਂ ਮੈਨੂੰ ਵੀ ਉਜਾੜਨਾ ਚਾਹੁੰਦੇ ਹੋ।
ਹਮ ਤੋ ਬੰਦੇ ਨਿਤ ਪਾਤਸ਼ਾਹੇ,
ਅਸੀਂ ਤਾਂ ਪਾਤਸ਼ਾਹੀ ਬੰਦੇ ਹਾਂ, ਬਾਦਸ਼ਾਹ ਦੇ ਬੰਦੇ ਹਾਂ ਮਹਾਰਾਜ।
ਬਿਗੜੇ ਮਾਰੇ ਮੁਝਦੇ ਪਾਏ,
ਮੈਂ ਉਹਨਾਂ ਨਾਲ ਵਿਗੜ ਗਿਆ ਉਹ ਮੈਨੂੰ ਮਾਰ ਦੇਣਗੇ, ਫਾਹ ਤੇ ਚਾੜ ਦੇਣਗੇ।
ਹੁਣ ਸਤਿਗੁਰ ਰਿਸੋਰ ਧਰ ਭਾਖਾ,
ਸਤਿਗੁਰ ਧਰ ਪਾਤਸ਼ਾਹ ਨੇ ਜਦੋਂ ਵੇਖਿਆ ਕਪੂਰੇ ਦੇ ਅੰਦਰ ਸ਼ਰਧਾ ਨਿਸ਼ਚਾ ਭਰੋਸਾ ਕੋਈ ਨੀ, ਮਹਾਰਾਜ ਜੀ ਵੀ ਬੀਰਸ ਵਿਚ ਆਏ ਬੋਲੇ,
ਇਮ ਤੇਰੀ ਅਬਲਾਖਾ।
ਕਹਿੰਦੇ ਚੰਗਾ ਕਪੂਰਿਆ, ਜੇ ਤੇਰੀ ਅਬਲਾਖਾ ਇਸ ਤਰ੍ਹਾਂ ਦੀ ਹੈ, ਜੇ ਤੇਰੇ ਮਨ ਦੀ ਇੱਛਾ ਇਸ ਤਰ੍ਹਾਂ ਦੀ ਹੈ,
ਤੋਦੇ ਫਾਸ ਤੁਰਕ ਹੀ ਮਾਰੇ, ਗੁਣ ਅਵਗਨ ਤੁਬ ਕੁਛ ਨਾ ਵਿਚਾਰੇ।
ਚੰਗਾ ਕਪੂਰਿਆ, ਜੇ ਤੇਰੀ ਇੱਛਾ ਇਹ ਹੈ ਨਾ ਮਰਨ ਦੀ ਵੀ ਤੈਨੂੰ ਤੁਰਕ ਫਾਹੇ ਚੜ ਕੇ ਮਾਰਨਗੇ, ਤੇ ਚੰਗਾ ਫਿਰ ਹੁਣ ਤੁਰਕ ਹੀ ਮਾਰਨਗੇ ਫਾਹੇ ਚੜ ਕੇ ਤੈਨੂੰ। ਜਦੋਂ ਫਾਹੇ ਚੜਨਗੇ ਨਾ ਤੈਨੂੰ, ਉਹਨਾਂ ਨਾ ਤੇਰਾ ਕੋਈ ਗੁਣ ਵੇਖਣਾ ਨਾ ਤੇਰਾ ਕੋਈ ਔਗਣ ਵੇਖਣਾ, ਤੇਰੀ ਇੱਛਾ ਹੀ ਪੂਰੀ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਭਾਵਨਾ ਹੈ, ਗੁਰੂ ਘਰ ਤੇ ਜਿੱਦਾਂ ਦੀ ਰੱਖੇਗਾ ਉਦਾਂ ਦਾ ਫਲ ਮਿਲ ਜਾਏਗਾ। ਤੇਰੀ ਇੱਛਾ ਜੇ ਇਸ ਤਰ੍ਹਾਂ ਦੀ ਹੈ ਮਰਨ ਦੀ ਕਿ ਤੈਨੂੰ ਤੁਰਕ ਫਾਹੇ ਚਾੜ ਕੇ ਮਾਰਨ, ਤੇ ਫਿਰ ਤੁਰਕ ਹੀ ਮਾਰਨਗੇ ਫਾਹੇ ਚਾੜ ਕੇ, ਤੇਰੇ ਕਿਸੇ ਗੁਣ ਔਗਣ ਨੂੰ ਨੀ ਵਿਚਾਰਨਗੇ।
ਜਿਨ ਸ਼ਸਤਰ ਪਰ ਤਰਕ ਕਰਨ ਤਾ,
ਕਹਿੰਦੇ ਤੂੰ ਸਾਡੇ ਨਾਲ ਸ਼ਸਤਰਾਂ ਤੇ ਤਰਕ ਕਰਦਾ ਨਾ, ਆ ਜਿਨ੍ਹਾਂ ਸ਼ਸਤਰਾਂ ਤੇ ਤੂੰ ਤਰਕ ਕਰਦਾ ਹੈ,
ਇੱਕ ਪ੍ਰਤਾਪ ਤਿੰਨ ਤੇ ਡਰ ਪੰਤਾ,
ਇਹਨਾਂ ਦਾ ਪ੍ਰਤਾਪ ਵੇਖ ਕੇ ਤੂੰ ਇਹਨਾਂ ਤੂੰ ਵੀ ਡਰੇਗਾ, ਇਹਨਾਂ ਤੂੰ ਵੀ ਭੈ ਭੀਤ ਹੋਵੇਗਾ।
ਤੇਨ ਲਗੇ ਐਵੇਂ ਅਦਕ ਵਡਾਏ, ਭਯੋ ਨਿਭਾਗ ਨਾ ਸਕੈ ਪਾਏ।
ਮਹਾਰਾਜ ਕਹਿੰਦੇ ਕਪੂਰਿਆ, ਤੈਨੂੰ ਅਸੀਂ ਵਡਿਆਈ ਦੇਣ ਲੱਗੇ ਸੀ, ਪਰ ਤੂੰ ਨਿਭਾਗਾ, ਭਾਗਾਂ ਤੋਂ ਵੀ ਹੋਣਾ ਤੂੰ ਵਡਿਆਈ ਪ੍ਰਾਪਤ ਨਹੀਂ ਕਰ ਸਕਿਆ। ਤੈਨੂੰ ਅਸੀਂ ਵਡਿਆਈ ਦੇਣ ਲੱਗੇ ਸੀ, ਪਰ ਤੇਰੇ ਭਾਗ ਮਾੜੇ, ਤੇਰੇ ਭਾਗ ਮੰਦੇ, ਕਿ ਤੂੰ ਵਡਿਆਈ ਪ੍ਰਾਪਤ ਨਹੀਂ ਕਰ ਸਕਿਆ।
ਆਨੰਦਪੁਰਾ ਬਸੈ ਗੋ ਸਦਾ, ਆਨੰਦਪੁਰਾ ਬਸੈ ਗੋ ਸਦਾ।
ਮਹਾਰਾਜ ਜੀ ਕਹਿੰਦੇ ਕੌਣ ਕਹਿੰਦਾ ਆਨੰਦਪੁਰ ਉੱਜੜ ਗਿਆ, ਆਨੰਦਪੁਰ ਅੱਜ ਵੀ ਵਸਦਾ, ਆਨੰਦਪੁਰ ਵਸਦਾ ਰਹੇਗਾ, ਜਦੋਂ ਤੱਕ ਇਹ ਦੁਨੀਆਂ ਰਹੇਗੀ ਉਦੋਂ ਤੱਕ ਆਨੰਦਪੁਰ ਵੀ ਵਸਦਾ ਰਹੇਗਾ।
ਬੋਲੇ ਸੋਨਿਆ,
ਹਾਂਜੀ,
ਆਨੰਦਪੁਰਾ ਵਸੈ ਗੋ ਸਦਾ, ਇਸ ਥਲ ਤੇ ਤੂੰ ਹੀ ਹੋਏ ਅਦਾ।
ਕਹਿੰਦਾ ਵੀ ਆਨੰਦਪੁਰ ਸਾਹਿਬ ਉਜੜ ਗਿਆ ਤੇ ਮੇਰਾ ਕੋਟ ਕਪੂਰਾ ਵੀ ਉਜਾੜ ਦਿਓ। ਮਹਾਰਾਜ ਜੀ ਕਹਿੰਦੇ ਆਨੰਦਪੁਰ ਸਦਾ ਵਸਦਾ ਤੇ ਵਸਦਾ ਰਹੇਗਾ, ਪਰ ਹਾਂ ਕਪੂਰਿਆ ਤੂੰ ਜ਼ਰੂਰ ਉਜੜ ਜਾਏਗਾ ਇੱਥੋਂ, ਤੂੰ ਇਸ ਜਗ੍ਹਾ ਤੋਂ ਇਸ ਥਾਂ ਤੋਂ ਵੱਖਰਾ ਜ਼ਰੂਰ ਹੋ ਜਾਏਗਾ।
ਤੂੰ ਬੰਦਾ کریں سو بند دے پھانسی تو کریں نکند
جنہاں دا بندہ نا اوہی بنن گے تینو اوہی تینو قید کرن گے اور بن کے تینو اوہی پھاہے چاڑن گے پھانسی چاڑ کے مار دیں گے
تت اتت نا مورک جان
تت اتت نو نہیں جانن گے نہیں سمجھن گے
لاب لین تے تو تا مان
سگو لاب لین دی بجائے تو تا توٹا لے رہے ہیں اسی تینو لاب دینا چون دے سی تو نقصان کھٹ رہے ہیں
پسوجیوں پیٹ پرے پر سوے
حالت ہے جی میں پشواں وانگو پیٹ بھر کے سون والی
جس جگ گت پرلوک کی کھو
جگت دے وچ نہ جس لیندے نے نہ اگے پرلوک تو مکتی لیندے نے تیرے ورگے ویکتی
مت اندے جانیوں کا چنائے
مات دیا انیا تو ساڈی رمج نو سمجھ نہیں سکیا جان نہیں سکیا
سب سکھ دید پریو دکھ مائے
تینو سارے سکھ دینا چاہندے سی تو جان بوجھ کے دکھا نو سہیڑیا ہے
جن ترکن پر اور پرواسا تین تے ہی تجھ ہوئے بنا سا
ترکاں تے تینو بڑا پروسا تے یقین ہے ਉਹੀ ਤੁਰਕ ਤੇਰਾ ਵਿਨਾਸ਼ ਕਰਨਗੇ
ਖੇ ਤੋਬਰਾ ਬਦਨ ਚੜਾਏ
ਮੂੰਹ ਤੇ ਖੇ ਦਾ ਤੋਬਰਾ ਚੜਾ ਕੇ ਤੈਨੂੰ ਫਾਹੇ ਚੜਨਗੇ
ਫਾਂਸੀ ਦੇ ਮਾਰੇ ਸਹਸਾਏ
ਬੜੀ ਛੇਤੀ ਤੈਨੂੰ ਖੇ ਦਾ ਤੋਬਰਾ ਮੂੰਹ ਤੇ ਚੜਾ ਕੇ ਫਿਰ ਤੈਨੂੰ ਫਾਂਸੀ ਤੇ ਚੜਨਗੇ
ਸੁਣ ਸ਼ਰਮਿੰਦ ਚ ਭਇਓ ਕਪੂਰਾ
ਜੀ ਦੇ ਬਚਨ ਸੁਣ ਕੇ ਕਪੂਰਾ ਬੜਾ ਸ਼ਰਮਿੰਦਤ ਹੋਇਆ
ਨੀਵੀ ਗਰੀਬ ਥੇ ਉਹ ਕੁਛ ਕੂਰਾ
ਨੀਵਾ ਕਰ ਲਿਆ ਪਰ ਕੁਝ ਬੋਲ ਨਹੀਂ ਸਕਿਆ
ਆਪਣੇ ਸਦਨ ਸਿਦਾਰਾ
ਮਹਾਰਾਜ ਜੀ ਦੇ ਕੋਲੋਂ ਆਪਣੇ ਘਰ ਨੂੰ ਚਲਾ ਗਿਆ
ਭਇਓ ਸਰਾਪ ਦਾਰਨ ਦੁੱਖ ਭਾਰਾ
ਕਲਗੀ ਧਰ ਦਾ ਬਚਨ ਹੋ ਗਿਆ
ਭਲੀ ਹੋ ਤੇ ਉਲਟੀ ਗੱਲ ਪਰੇ
ਭਲਾ ਹੁੰਦਾ ਉਲਟਾ ਹੋ ਗਿਆ
ਬਰੇ ਉਹ ਦੁਰਗ ਟਕਰਾਈ ਕਰੇ
ਆ ਕੇ ਕਿਲੇ ਵਿਚ ਵੜ ਗਿਆ ਇਹਦਾ ਕਿਲਾ ਸੀ ਨਾ ਕੋਟਕਪੂਰੇ ਤੇ ਕਿਲੇ ਵਿਚ ਜਾ ਕੇ ਵੜ ਗਿਆ ਤੇ ਅੰਦਰ ਜਾ ਕੇ ਤਕੜਾਈ ਕਰ ਲਈ
ਦੁਆਰ ਕਿਵਾਰ ਸੰਜਿਤ ਕਰੇ
ਦਰਵਾਜ਼ੇ ਬੰਦ ਕਰਾ ਦਿੱਤੇ ਕਿਲੇ ਦੇ
ਹਸਨੇ ਹੋਏ ਗੁਰੂ ਵਿਚ ਬਰੇ
ਇਸ ਕਰਕੇ ਵੀ ਕਿਤੇ ਐਸਾ ਨਾ ਹੋਵੇ ਗੁਰੂ ਜੀ ਕਿਲੇ ਚ ਅੰਦਰ ਆ ਵੜਨ ਇਸ ਕਰਕੇ ਦਰਵਾਜ਼ੇ ਹੀ ਭੇੜ ਲਏ ਕਿਲੇ ਦੇ ਕਿਤੇ ਐਸਾ ਨਾ ਹੋਵੇ ਗੁਰੂ ਜੀ ਕਿਲੇ ਦੇ ਦਰਵਾਜ਼ੇ ਬੰਦ ਕਰਕੇ ਮੈਨੂੰ ਕੱਢ ਦੇਣ
ਬਾਦਸ਼ਾਹੀ ਲਸ਼ਕਰ ਛੱਡ ਆਵੇ ਮਾਰ ਗਰਦ ਮੈਂ ਦੁਰਗ ਮਿਲਾਵੇ
ਗੁਰੂ ਜੀ ਕਿਲੇ ਵਿਚ ਵੜ ਗਏ ਆ ਕੇ ਤੇ ਪਾਤਸ਼ਾਹੀ ਲਸ਼ਕਰ ਆ ਜਾਏਗਾ ਉਹ ਆ ਕੇ ਮਾਰ ਕੇ ਮੈਨੂੰ ਗਰਦ ਵਿਚ ਮਿਲਾ ਕੇ ਰੱਖ ਦੇਣਗੇ
ਤੇ ਮੂੰਦ ਲਈਏ ਦਰਵਾਜ਼ੇ
ਦਰਵਾਜ਼ੇ ਹੀ ਭੇੜ ਲਏ ਦਰਵਾਜ਼ੇ ਹੀ ਕਪੂਰੇ ਨੇ ਬੰਦ ਕਰ ਲਏ
ਮੈਂ ਚਿੰਤ ਮਹਾ ਉਪਰਾਜੇ
ਇਹਦੇ ਬੜੀ ਭਾਰੀ ਚਿੰਤਾ ਹੈ
ਗੁਰੂ ਬਾਕ ਮੈਂ ਮੂਰਖ ਮਾਨਿਓ लियो न भर तो सराप बचानियो
सतगुरु सच्चे पातशाह दा वचन नहीं मन्या कपूरे ने वारता की लैना सी उल्टा सराप लै बैठा है महाराज सच्चे पातशाह ने जड़ी होनी सी वर्तनी वो अपने मुखों कह दिती है वर नहीं लै सकया सच्चे पातशाह दी सेवा करके क्योंकि कर्मा तो वद कुछ मिलदा नहीं ना है मिलदा ता कर्मा दा ही है ਪਰ ਜੇ ਸਤਿਗੁਰਾਂ ਦੀ ਸ਼ਰਨ ਪੈ ਜਾਂਦਾ ਸਤਿਗੁਰੂ ਕਰਮ ਵੀ ਬਦਲ ਦਿੰਦੇ ਇਹਦੇ ਪਰ ਪਿਆ ਨਹੀਂ ਸ਼ਰਨ ਵਿਚ ਕਰਮ ਮੰਦੇ ਸਨ ਜਿਵੇਂ ਮਹਾਰਾਜ ਜੀ ਕੋਟਕਪੂਰੇ ਤੋਂ ਚਾਲਾ ਪਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ